दुर्गंध मामा बाजियो परियो निशाने काओ हेत जुमांडियो सूरमा अब जूजन को दाओ सूरा सो पहचानिए जो नरे दिन के हेत पुर्जा पुर्जा कटमरे कबू न छाडे खेत दीन विसारियो रे दीवाने दीन विसारियो रे पेट परयो बसुआ जो सोयो मनुख जन्म है हारियो साध संगत कबू नहीं कीनी जत्यो तंदे झूठ सुआन सुकर बाईस जीवे पटकत चलियो उठ कह कभी चेते नहीं मूर्ख मुगध गवार राम नाम जानो नहीं कैसे उतरस पार पंज प्याले पंज पीर छठम पीर बैठा गुरु पारी अर्जन काया पलट के मूर्ख हर गोविंद सवारी कबीर मरता मरता जगमुआ मर भी न जाने कोई ऐसी मरनी जो मरे बहुर न मरना होई कबीर जिस मरने ते जग डरे मेरे मन आनंद मरने ही ते पाइए पूरन परमानंद
इस रूहानी सत्संग गुरु साहबान ने जो शब्द बख्शिश किया है वह है संत सिपाही संत जदों भी अवतार लेकर के सतपुरुष का इस मात लोक आते हैं जिथे वो अपनी हस्ती मिटाते हैं उथे वो सिपाही की भूमिका नू भी बहुत अच्छे तरीके दे नाल निभाते हैं। ये सिपाही की भूमिका जो है साडे वर्गे मनमुखी जीवन मुक्त कराने वास्ते उन्होंने निभानी पड़ती है। इतिहास के बीच असी देखते हैं गुरु अर्जन देव जी ने जो शहादत दी सी वो पूरन संत की भूमिका से कोई राजपाट चलाने वास्ते उन्होंने अपनी कुर्बानी नहीं सी दी सिर्फ उन पक्कियों या जीवात्मा नु आजाद कराने वास्ते जो तड़फ रही सन अपने मूल के जीवन में गुरु अर्जन देव पातशाह ने जो जुलम के सामने सिर नहीं सी चुकाया उस वेले चंदू ने जो जहांगीर बादशाह का दीवान सी गुरु साहबान मनाने लिए चुकाने लिए कई तरीके दे तसीहे दिते हैं। पहले दिन जिंदा उबालिया है दूसरे दिन रेत गर्म करवा करके सिर चुकवाई है तीसरे दिन तवा गर्म करके लोह दे उपर बिठाया उसके बाद भी ਜਦੋਂ ਉਹਨਾਂ ਨੇ ਹਾਮੀ ਨਹੀਂ ਸੀ ਭਰੀ ਉਸਲੇ ਉਸਨੇ ਫੈਸਲਾ ਕੀਤਾ ਹੈ ਕਿ ਕੱਚੀ ਗਾਂ ਦੇ ਚਮੜੇ ਦੇ ਵਿੱਚ ਅਗਲੇ ਦਿਨ ਸਵੇਰੇ ਗੁਰੂ ਸਾਹਿਬਾਂ ਨੂੰ ਉਹਦੇ ਵਿੱਚ ਰੱਖ ਕੇ ਸਿਲਾਈ ਕਰ ਦਿੱਤੀ ਹੈ। ਜੋ ਜੋ ਚਮੜਾ ਸੁੱਟੇਗਾ ਉਹ ਛੋਟਾ ਹੋਏਗਾ, ਛਿਲਿੰਗ ਕਰੇਗਾ, ਗੁਰੂ ਸਾਹਿਬਾਂ ਨੂੰ ਤਕਲੀਫ ਹੋਏਗੀ। ਹੋ ਸਕਦਾ ਸ਼ਾਇਦ ਤਾਂ ਉਸ ਵੇਲੇ ਮੇਰੀ ਗੱਲ ਨੂੰ ਮੰਨ ਜਾ। ਗੁਰੂ ਸਾਹਿਬਾਂ ਨੇ ਇਨਕਾਰ ਕਰ ਦਿੱਤਾ ਹੈ। ਪ੍ਰਾਰਥਨਾ ਕਰਦੇ ਹਾਂ ਆਪਣੇ ਅਕਾਲ ਪੁਰਖਾਂ ਤੇ, ਉਹਨਾਂ ਦੀ ਪ੍ਰਵਾਨ ਕੀਤੀ ਗਈ ਹੈ। ਆਖਰੀ ਸਮਾਂ ਨਜ਼ਦੀਕ ਹੈ। ਚੰਦੂ ਨੂੰ ਕਹਿੰਦੇ ਹਨ ਅਸੀਂ ਤੇਰੀ ਗੱਲ ਕੱਲ ਵਾਲੀ ਗੱਲ ਵੀ ਮੰਨ ਲਵਾਂਗੇ, ਤੂੰ ਸਾਨੂੰ ਸਨਾਨ ਕਰਨ ਦੀ ਇਜਾਜ਼ਤ ਦੇ ਦੇ। ਚੰਦੂ ਅੰਦਰੋਂ ਖੁਸ਼ ਹੋਇਆ ਹੈ ਕਿ ਸਾਰੇ ਜਿਸਮ ਦੇ ਵਿੱਚ ਫੋਲੇ ਪਏ ਹੋਏ, ਸਾਰਾ ਜਿਸਮ ਗਲ ਚੁੱਕਾ ਹੈ, ਰੇਤ ਪਈ ਹੈ, ਸੜ ਚੁੱਕਾ ਹੈ ਜਿਸਮ, ਜਿਸਲੇ ਪਾਣੀ ਲੱਗੇਗਾ ਹੋਰ ਤੜਫ ਹੋਏਗੀ, ਸ਼ਾਇਦ ਮੇਰੀ ਗੱਲ ਮੰਨ ਜਾ। ਭਾਣਾ ਵਰਤਣਾ ਸੀ, ਉਹਨੇ ਹਾਮੀ ਭਰ ਦਿੱਤੀ ਹੈ। ਜਿਲ੍ਹੇ ਰਾਵੀ ਦੇ ਕੰਢੇ ਤੇ ਗਏ ਹਨ, ਸਿੱਖਾਂ ਨੂੰ ਉਦੇਸ਼ ਦਿੱਤਾ ਨੇ ਸਾਡਾ ਹੁਣ ਆਖਰੀ ਸਮਾਂ ਹੈ, ਸਾਡਾ ਸੰਸਕਾਰ ਤੁਸੀਂ ਜਲ ਦੇ ਨਾਲ ਕਰਨਾ ਹੈ, ਅਗਨੀ ਭੇਟ ਨਹੀਂ ਆ ਕਰਨੀ। ਉਸਲੇ ਬਾਣੀ ਪੜੀ ਹੈ, ਉਹ ਚੋਲਾ ਛੋੜ ਦਿੱਤਾ ਹੈ। ਵੈਸੀ ਕਿਹੜੀ ਗੱਲ ਸੀ ਜਿਹੜੀ ਸਤਿਗੁਰਾਂ ਨੇ ਮੰਨਣ ਤੋਂ ਇਨਕਾਰ ਕੀਤਾ ਹੈ? ਚੰਦੂ ਦੀ ਕੁੜੀ ਦਾ ਰਿਸ਼ਤਾ ਸੀ ਅਰਜਨ ਦੇ ਪਾਤਸ਼ਾਹ ਦੇ ਸਪੁੱਤਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ। ਦਿੱਲੀ ਦੀ ਸੰਗਤਾਂ ਨੇ ਇਤਰਾਜ਼ ਕੀਤਾ ਹੈ ਜਦੋਂ ਰਿਸ਼ਤਾ ਲੈ ਕਰਕੇ ਪੱਕਾ ਕਰਕੇ ਵਿਚੋਲੀਏ ਚੰਦੂ ਕੋਲ ਗਏ ਹਨ ਤੇ ਆਪਣਾ ਫੈਸਲਾ ਦੱਸਿਆ ਹੈ ਤੇ ਚੰਦੂ ਨੇ ਕੀ ਹੁਕਮ ਕੀਤਾ ਹੈ। ਬੜੇ ਕੋੜੇ ਵਚਨ ਕੀਤੇ ਹਨ। ਕਹਿੰਦਾ ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਏ ਹੋ, ਹੁਣ ਜਾ ਕਰਕੇ ਤੁਸੀਂ ਸਗਨ ਵੀ ਦਿਓ। ਦਿੱਲੀ ਸੰਗਤਾਂ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਕਿ ਗੁਰੂ ਘਰ ਦੀ ਤੋਹੀਨ ਕੀਤੀ ਗਈ ਹੈ ਤੇ ਇਹ ਰਿਸ਼ਤਾ ਜੋ ਹੈ ਵਾਪਸ ਮੋੜ ਦੇਣਾ ਚਾਹੀਦਾ। ਸਤਿਗੁਰਾਂ ਨੇ ਸੰਗਤ ਨੂੰ ਮੁੱਖ ਰੱਖਿਆ ਹੈ, ਵਡਿਆਈ ਦਿੱਤੀ ਹੈ, ਉਹ ਰਿਸ਼ਤਾ ਜੋ ਹੈ ਵਾਪਸ ਮੋੜ ਦਿੱਤਾ। ਸਿਰਫ ਇਸੀ ਗੱਲ ਨੂੰ ਮਨਾਉਣ ਵਾਸਤੇ ਉਹਨੇ ਬਾਦਸ਼ਾਹ ਦੇ ਕੰਨ ਵੀ ਭਰੇ ਸਨ। ਜਹਾਂਗੀਰ ਦਾ ਪੁੱਤਰ ਜੋ ਸੀ ਖੁਸਰੋ, ਉਹ ਬਾਗੀ ਹੋ ਗਿਆ ਸੀ। ਉਹ ਰਸਤੇ ਦੇ ਵਿੱਚ ਜਦੋਂ ਪੰਜਾਬ ਤੋਂ ਲੰਘਿਆ ਹੈ, ਸਤਿਗੁਰਾਂ ਦੀ ਮਹਿਮਾ ਸੁਣ ਕੇ ਉਹਨਾਂ ਦੇ ਸ਼ਰਨੀ ਆਇਆ ਹੈ, ਉਹਨਾਂ ਕੋਲ ਆਸ਼ੀਰਵਾਦ ਲੈ ਕਰਕੇ ਲਾਹੌਰ ਗਿਆ। ਇਸ ਚੀਜ਼ ਤੋਂ ਇਤਰਾਜ਼ ਸੀਗਾ ਬਾਦਸ਼ਾਹ ਨੂੰ ਕਿ ਬਾਗੀ ਪੁੱਤਰ ਨੂੰ ਸਤਿਗੁਰਾਂ ਨੇ ਸ਼ਰਨ ਕਿਉਂ ਦਿੱਤੀ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਜੋ ਸਾਡੀ ਸ਼ਰਨ ਦੇ ਵਿੱਚ ਆ ਗਿਆ ਹੈ ਉਸ ਨੂੰ ਤੇ ਅਸੀਂ ਲੈਣਾ ਹੀ ਹੈ, ਇਹ ਪਰਮਾਤਮਾ ਦਾ ਹੁਕਮ ਹੈ। ਔਰ ਅਸੀਂ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਕਰਕੇ ਕਦੇ ਉਸ ਨੂੰ ਮਾਨ ਨਹੀਂ ਦਿੰਦੇ, ਆਪਣੇ ਮਨ ਨੂੰ ਹੀ ਮਾਨ ਦਿੰਦੇ। ਇਸੀ ਦੇ ਇਤਰਾਜ਼ ਨੂੰ ਜਾਣਨ ਵਾਸਤੇ ਬਾਦਸ਼ਾਹ ਨੇ ਜਦੋਂ ਬੁਲਾਇਆ ਲਾਹੌਰ ਦੇ ਵਿੱਚ ਤੇ ਗੁਰੂ ਸਾਹਿਬਾਂ ਨੂੰ 2 ਲੱਖ ਰੁਪਏ ਦਾ ਜੁਰਮਾਨਾ ਰੱਖਿਆ ਹੈ, ਜਾਂ ਜੁਰਮਾਨਾ ਭਰੋ ਜਾਂ ਸ਼ਾਹੀ ਸਜ਼ਾ ਨੂੰ ਕਬੂਲ ਕਰੋ। ਚੰਦੂ ਨੇ ਪਹਿਲੇ ਹੀ ਕੰਨ ਭਰੇ ਸੀ, ਮੌਕੇ ਦੀ ਤਲਾਸ਼ ਸੀ ਆਪਣੀ ਗੱਲ ਮਨਾਉਣ ਵਾਸਤੇ। ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ, ਉੱਥੇ ਕੈਦ ਕਰ ਲਿਆ। ਉੱਥੇ 2 ਹੀ ਗੱਲਾਂ ਉਹਨੇ ਮੁੱਖ ਰੱਖੀਆਂ ਹਨ, ਇੱਕ ਆਪਣੀ ਕੁੜੀ ਦਾ ਰਿਸ਼ਤਾ ਜੋ ਕਿ ਸਤਿਗੁਰਾਂ ਨੇ ਮੋੜਿਆ ਸੀ, ਉਸ ਦੀ ਨਿੰਦਿਆ ਹੋ ਰਹੀ ਸੀ ਕਿ ਇਹ ਰਿਸ਼ਤਾ ਲੈ ਲਓ। ਦੂਸਰਾ ਉਹਨੇ ਰੱਖਿਆ ਹੈ ਕਿ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਤੁਸੀਂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਜੋ ਹੈ ਦਰਜ ਕਰੋ। ਸਤਿਗੁਰਾਂ ਨੇ ਉਸਲੇ ਉਪਦੇਸ਼ ਦਿੱਤਾ ਹੈ, ਇਸ ਦੇ ਵਿੱਚ ਅਸੀਂ ਕਿਸੇ ਨੂੰ ਨਿੱਜੀ ਤੌਰ ਤੇ ਪ੍ਰਸੰਨ ਕਰਨ ਵਾਸਤੇ ਵਡਿਆਈ ਦਰਜ ਨਹੀਂ ਕਰ ਸਕਦੇ। ਜੋ ਤੁਰ ਦਰਗਾਹ ਤੋਂ ਸਾਨੂੰ ਆਦੇਸ਼ ਮਿਲਦਾ ਹੈ, ਜੋ ਉਸਦੀ ਮਰਿਆਦਾ ਹੈ, ਅਸੀਂ ਉਸਦੀ ਮਰਿਆਦਾ ਦੇ ਵਿੱਚ ਰਹਿ ਕਰਕੇ ਉਸ ਹੁਕਮ ਦੀ ਪਾਲਣਾ ਕਰਦੇ ਹਾਂ। ਦੋਨੋਂ ਹੀ ਗੱਲਾਂ ਜੋ ਹੈ ਸਤਿਗੁਰਾਂ ਨੇ ਮਨਜ਼ੂਰ ਨਹੀਂ ਸੀ ਕੀਤੀਆਂ, ਔਰ ਜਿਸ ਦਾ ਨਤੀਜਾ ਇਹ ਸੀ ਕਿ ਜਿੰਦੇ ਜੀ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਨੇ ਚੋਲਾ ਛੱਡਿਆ। ਉਸ ਤੋਂ ਬਾਅਦ ਪੂਰਨ ਸਤਿਗੁਰਾਂ ਦੇ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ। ਉਸ ਵੇਲੇ ਉਹਨਾਂ ਦੀ ਅਵਸਥਾ ਸਿਰਫ 10 ਸਾਲ ਦੀ, 10 ਸਾਲ ਦਾ ਬਾਲਕ ਪੂਰਨ ਸਤਿਗੁਰ। ਇਸ ਤੋਂ ਇੱਕ ਪਹਿਲੂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀਆਂ ਰੂਹਾਂ ਸੱਚਖੰਡ ਤੋਂ ਸਤਿਗੁਰੂ ਦੇ ਰੂਪ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਇਸ ਲੋਕ ਦੇ ਵਿੱਚ ਕਿਸੇ ਵੀ ਤਰੀਕੇ ਦੀ ਮਿਹਨਤ ਜਾਂ ਉਪਰਾਲਾ ਨਹੀਂ ਕਰਨਾ ਪੈਂਦਾ। ਪਰ ਜੋ ਰੂਹਾਂ ਇਸ ਲੋਕ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਉਸ ਪਦਵੀ ਵਾਸਤੇ, ਪਰਮ ਪਦ ਵਾਸਤੇ, ਉਹਨਾਂ ਦੀ ਜ਼ਿੰਦਗੀ ਵਿੱਚ ਨਜ਼ਰ ਮਾਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿੱਖਣ 'ਚ ਮਿਲਦੀਆਂ। ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ, ਪੰਜ ਪਿਆਲੇ, ਪੰਜ ਪੀਰ, ਛਟਾ ਪੀਰ ਬੈਠਾ ਗੁਰਪਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇੱਥੇ ਭਾਈ ਗੁਰਦਾਸ ਜੀ ਦੀ ਅਸੀਂ ਸਾਰੇ ਨਿੰਦਿਆ ਕਰਦੇ ਹਾਂ, ਉਹਨਾਂ ਦੇ ਇੱਕ ਉਹ ਸੂਖਸ਼ਮ ਤੋਂ ਸੂਖਸ਼ਮ ਜੋ ਹੰਕਾਰ ਸੀ ਸਤਿਗੁਰਾਂ ਨੇ ਉਹਨੂੰ ਦੂਰ ਕਰਨ ਵਾਸਤੇ ਇੱਕ ਉਪਰਾਲਾ ਕੀਤਾ ਸੀ। ਅਸੀਂ ਸਤਿਗੁਰਾਂ ਦੀ ਉਸ ਉਪਦੇਸ਼ ਨੂੰ ਨਹੀਂ ਜਾਣ ਸਕੇ। ਆਪਣੇ ਪੂਰਨ ਸ਼ਿਸ਼ਯ ਦੇ ਵਿੱਚ ਪੂਰਨ ਸਤਿਗੁਰੂ ਇੱਕ ਸੂਖਸ਼ਮ ਰੂਪ ਦਾ ਵਾਲ ਵੀ ਜੋ ਹੈ ਬਰਦਾਸ਼ਤ ਨਹੀਂ ਕਰ ਸਕਦਾ, ਇੱਕ ਵਿਕਾਰ ਸੂਖਸ਼ਮ ਰੂਪ ਵਿੱਚ ਵੀ ਹੋਵੇ ਸਤਿਗੁਰਾਂ ਨੂੰ ਮਨਜ਼ੂਰ ਨਹੀਂ ਹੈ। ਔਰ ਦੂਸਰੇ ਪਾਸੇ ਪੂਰਨ ਸ਼ਿਸ਼ਯ ਸਨ, ਪ੍ਰਚਾਰ ਦੀ ਲੋੜ ਸੀ, ਕਾਸ਼ੀ ਵੀ ਉਹਨਾਂ ਨੂੰ ਭੇਜਣਾ ਸੀ ਕਿਉਂਕਿ ਕਾਸ਼ੀ ਦੇ ਵਿੱਚ ਹੀ ਹਿੰਦੁਸਤਾਨ ਦੀ ਜੋ ਜੜ ਸੀ ਕੁਰੀਤੀਆਂ ਦੀ ਉੱਥੋਂ ਹੀ ਚਲਾਈ ਜਾਂਦੀ ਸੀ। ਜਿਤਨੇ ਵੀ ਵੱਡੇ ਵੇਦ ਸ਼ਾਸਤਰ ਦੇ ਪੰਡਿਤ ਹੋਏ ਨੇ ਸਾਰੇ ਕਾਸ਼ੀ 'ਚ ਹੀ ਹੋਏ, ਉੱਥੋਂ ਹੀ ਉਹ ਚਲਾਉਂਦੇ ਸਨ ਕੁਰੀਤੀਆਂ। ਔਰ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਵਿਕਾਰ ਜੋ ਹੈ ਫੈਲਿਆ ਸੀ, ਉੱਥੇ ਪ੍ਰਚਾਰ ਦੀ ਲੋੜ ਸੀ। ਨਹੀਂ ਤੇ ਕਾਬੁਲ ਤੋਂ ਲੈ ਕੇ ਕਾਸ਼ੀ ਦੇ ਵਿੱਚ ਬਹੁਤ ਸਾਰੇ ਰਸਤੇ ਆਉਂਦੇ ਨੇ ਜਿੱਥੇ ਭਾਈ ਗੁਰਦਾਸ ਜੀ ਮੂੰਹ ਛੁਪਾ ਸਕਦੇ ਸਨ, ਪਰ ਸਾਨੂੰ ਉਸ ਚੀਜ਼ ਦੀ, ਉਸ ਪਹਿਲੂ ਦੀ ਸਮਝ ਨਹੀਂ ਆਈ ਔਰ ਅਸੀਂ ਨਿੰਦਿਆ ਕਰਨ 'ਚ ਲੱਗ ਗਏ। ਉੱਥੇ ਜੋ ਬਾਣੀ ਭਾਈ ਗੁਰਦਾਸ ਜੀ ਨੇ ਉਚਾਰੀ ਹੈ ਉਸਦੇ ਵਿੱਚ ਇਹ ਪਹਿਲੂ ਬਿਲਕੁਲ ਸਪਸ਼ਟ ਹੈ। ਪੰਜ ਪੀਰ, ਪੰਜ ਪਿਆਲੇ, ਪੰਜ ਪਿਆਲੇ ਕਿਹੜੇ ਹਨ? ਸੱਚ, ਦਇਆ, ਧਰਮ, ਸੰਤੋਖ ਔਰ ਵਿਚਾਰ। ਇਹਨਾਂ ਪਿਆਲਿਆਂ ਨੂੰ ਪੀਣ ਵਾਲੇ ਪੰਜ ਪੀਰ ਕਿਹੜੇ ਸਨ? ਪਹਿਲੀਆਂ ਪੰਜ ਪਾਤਸ਼ਾਹੀਆਂ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ, ਗੁਰੂ ਤੇ ਅਮਰਦਾਸ, ਰਾਮਦਾਸ ਔਰ ਗੁਰੂ ਅਰਜਨ ਦੇਵ। ਛੱਟਾ ਪੀਰ ਬੈਠਾ ਗੁਰਪਾਰੀ। ਇਹਨੂੰ ਭਾਰੀ ਸ਼ਬਦ ਕਿਉਂ ਕਿਹਾ ਹੈ? 10 ਸਾਲ ਦਾ ਬੱਚਾ ਕੋਈ ਵਜਨ ਦੇ ਹਿਸਾਬ ਨਾਲ ਨਹੀਂ ਤੋਲਿਆ ਜਾ ਰਿਹਾ, ਪੂਰਨ ਸਤਿਗੁਰ ਦੇ ਰੂਪ ਵਿੱਚ ਇਸ਼ਾਰਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਇਹ ਜ਼ੁਲਮ ਕੀਤੇ ਹਨ, ਪੂਰੀ ਦੁਨੀਆਂ ਦੇ ਵਿੱਚ ਜ਼ੁਲਮ ਕਰ ਰਹੇ ਹਨ, ਇਹ ਸਤਿਗੁਰੂ, ਇਹ ਪੀਰ ਉਹਨਾਂ ਦੇ ਉੱਪਰ ਭਾਰੀ ਸਾਬਤ ਹੋਏਗਾ, ਯਾਨੀ ਕਿ ਇਸ ਜ਼ੁਲਮ ਦਾ ਪੂਰਾ ਜਵਾਬ ਦੇਗਾ। ਔਰ ਜਿਸਲੇ ਗੁਰੂ ਸਾਹਿਬਾਂ ਨੇ ਗੱਦੀ ਗ੍ਰਹਿਣ ਕੀਤੀ ਹੈ ਉਸਲੇ ਦੋ ਤਲਵਾਰਾਂ ਉਹਨਾਂ ਨੇ ਧਾਰਨ ਕੀਤੀਆਂ ਹਨ, ਇੱਕ ਮੀਰੀ ਦੀ, ਇੱਕ ਪੀਰੀ ਦੀ। ਔਰ ਉਪਦੇਸ਼ ਕੀਤਾ ਹੈ ਕਿ ਜਿੱਥੇ ਦੀਨਤਾ ਨੂੰ ਰੱਖਣ ਵਾਸਤੇ ਬਚਾਉਣ ਦੀ ਇਨਸਾਨ ਨੂੰ ਲੋੜ ਹੈ, ਉੱਥੇ ਪੀਰੀ ਨੂੰ ਰੱਖਣ ਵਾਸਤੇ ਵੀ, ਕਾਇਮ ਰੱਖਣ ਲਈ ਹੁਣ ਸ਼ਸਤਰਾਂ ਦੀ ਜ਼ਰੂਰਤ ਹੈ। ਔਰ ਪਹਿਲਾ ਉਪਦੇਸ਼ ਉਹਨਾਂ ਨੇ ਇਹ ਕੀਤਾ ਹੈ ਕਿ ਜਿਹੜੇ ਵੀ ਸਿੱਖ ਪਿਆਰੇ, ਜਿਹੜੀ ਵੀ ਸੰਗਤ ਸਾਨੂੰ ਸ਼ਸਤਰ ਭੇਟਾ ਕਰੇਗੀ ਸਾਡੀ ਉਸ ਦੇ ਉੱਪਰ ਪ੍ਰਸੰਨਤਾ ਹੋਏਗੀ। ਔਰ ਅਕਾਲ ਪੁਰਖ ਦੀ ਨੀਂਹ ਰੱਖੀ ਹੈ ਔਰ ਗੱਦੀ ਨੂੰ ਚਲਾਇਆ ਹੈ 10 ਸਾਲ ਦੀ ਅਵਸਥਾ ਦੇ। ਹੁਣ ਇੱਥੇ ਬਹੁਤ ਸਾਰੇ ਮੁਖਾਲਤੇ ਇਹ ਖੜੇ ਹੁੰਦੇ ਹਨ ਕਿ 10 ਸਾਲ ਦੀ ਅਵਸਥਾ ਦੇ ਵਿੱਚ ਪੂਰਨ ਸਤਿਗੁਰੂ ਦੀ ਪਦਵੀ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਹੈ। ਔਰ ਕਈਆਂ ਨੇ ਨਿੰਦਿਆ ਵੀ ਕੀਤੀ ਹੈ ਕਿ ਉਹਨਾਂ ਨੇ ਸਿਰਫ ਸ਼ਿਕਾਰ ਹੀ ਖੇਡੇ ਨੇ ਜਾਂ ਲੜਾਈਆਂ ਹੀ ਲੜੀਆਂ। ਉੱਥੇ ਇੱਕ ਪਹਿਲੂ ਜੋ ਹੈ ਗੁਰੂ ਸਾਹਿਬਾਂ ਦਾ ਸਤਿਗੁਰੂ ਜੀ ਸਪਸ਼ਟ ਕਰ ਰਹੇ ਹਨ, ਜਿਸ ਤੋਂ ਪਤਾ ਚੱਲ ਜਾਏਗਾ ਕਿ ਗੁਰੂ ਸਾਹਿਬ ਰੂਹਾਨੀਅਤ ਦੇ ਭਰਪੂਰ ਸਨ ਔਰ ਤੁਰ ਦਰਗਾਹ ਦੇ ਵਾਸੀ ਸਨ ਔਰ ਉਹਨਾਂ ਦੇ ਹੁਕਮ ਨਾਲ ਹੀ ਇਸ ਗੱਦੀ ਦੇ ਸੁਭਾਇਮਾਨ ਸਨ। ਭਾਈ ਜਮਾਲ ਜੀ ਆਏ ਹਨ ਜਿੱਥੇ ਹੋਰ ਸਿੱਖ ਆਉਂਦੇ ਸਨ, ਉਪਦੇਸ਼ ਲੈਂਦੇ ਸਨ। ਭਾਈ ਜਮਾਲ ਜੀ ਨੇ ਫਰਿਆਦ ਕੀਤੀ ਹੈ ਕਿ ਸਤਿਗੁਰੂ ਜੀ ਮੈਨੂੰ ਵੀ ਉਪਦੇਸ਼ ਦਿਓ, ਆਪਣਾ ਸਿੱਖ ਬਣਾਓ ਤਾਂ ਕਿ ਮੈਂ ਸੁੱਖ ਨੂੰ ਪ੍ਰਾਪਤ ਹੋ ਸਕਾਂ। ਬੜੇ ਗਹਿਰੇ ਸ਼ਬਦਾਂ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ। ਸਤਿਗੁਰਾਂ ਨੇ ਉਸ ਨੂੰ ਉਪਦੇਸ਼ ਦਿੱਤਾ ਹੈ, ਸਵੇਰੇ ਸ਼ਾਮ ਬਾਣੀ ਪੜ੍ਹਿਆ ਕਰ, ਬਾਣੀ ਪੜ੍ਹ ਕੇ ਵਿਚਾਰਿਆ ਕਰ, ਵਿਚਾਰ ਕਰਕੇ ਬੜੇ ਪਿਆਰ ਔਰ ਸ਼ਰਧਾ ਦੇ ਨਾਲ ਇਸ ਨੂੰ ਆਪਣੇ ਅੰਤਰ ਦੇ ਵਿੱਚ ਧਾਰਨ ਕਰ, ਔਰ ਫਿਰ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਮਲੀ ਜਾਮਾ ਪਹਿਨਾ। ਤੈਨੂੰ ਸੁੱਖ ਦੀ ਪ੍ਰਾਪਤੀ ਹੋਏਗੀ ਔਰ ਤੇਰਾ ਕਲਿਆਣ ਹੋਏਗਾ। ਇੱਥੇ ਦੋ ਸ਼ਬਦ ਇਸਤੇਮਾਲ ਹੋਏ ਨੇ, ਸੁੱਖ ਔਰ ਕਲਿਆਣ। ਰੂਹਾਨੀਅਤ ਦੇ ਵਿੱਚ ਸੁੱਖ ਕੀ ਹੈ? ਜਦੋਂ ਆਤਮਾ ਜਨਮ ਮਰਨ ਦੇ ਦੁੱਖ ਚੋਂ ਨਿਕਲ ਜਾਂਦੀ ਹੈ ਉਸ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਆਤਮਾ ਨੂੰ ਇੱਕੋ ਹੀ ਦੁੱਖ ਹੈ, ਆਵਾਗਮਨ ਦਾ। ਔਰ ਜਦੋਂ ਆਵਾਗਮਨ ਚੋਂ ਨਿਕਲ ਜਾਂਦੀ ਹੈ ਉਸ ਆਤਮਾ ਦਾ ਕਲਿਆਣ ਹੋ ਜਾਂਦਾ ਹੈ। ਇਹ ਭਾਵ ਸੀ ਸਤਿਗੁਰਾਂ ਦਾ ਇੱਥੇ ਸੁੱਖ ਔਰ ਕਲਿਆਣ ਦਾ। ਉਸ ਲਈ ਉਪਦੇਸ਼ ਦਿੰਦੇ ਹਨ, ਇਹ ਸ੍ਰਿਸ਼ਟੀ ਜਿਹੜੀ ਹੈ ਇਹਦੀ ਰਚਨਾ ਪੰਜ ਤੱਤਵਾਂ ਤੇ ਆਧਾਰਿਤ ਹੈ। ਇਨਸਾਨ ਦੇ ਵਿੱਚ ਪੰਜੋ ਤੱਤ ਪੂਰਨ ਹਨ। ਅੰਤਰ ਦੇ ਵਿੱਚ ਜੋ ਬ੍ਰਹਮ ਹੈ ਉਹ ਇੱਕ ਹੈ। ਉਸ ਲਈ ਭਾਈ ਜਮਾਲ ਨੇ ਸਵਾਲ ਕੀਤਾ ਹੈ, ਅਗਰ ਬ੍ਰਹਮ ਇੱਕ ਹੈ, ਉਹ ਇੱਕ ਸਭ ਦੇ ਵਿੱਚ ਹੈ, ਤੇ ਫਿਰ ਇੱਕ ਦੇ ਭੋਜਨ ਕਰਨ ਦੇ ਨਾਲ ਸਾਰਿਆਂ ਦਾ ਢਿੱਡ ਕਿਉਂ ਨਹੀਂ ਭਰ ਜਾਂਦਾ? ਇੱਕ ਨੂੰ ਗਿਆਨ ਹੋ ਜਾਵੇ ਤੇ ਸਾਰਿਆਂ ਨੂੰ ਗਿਆਨ ਕਿਉਂ ਨਹੀਂ ਪ੍ਰਾਪਤ ਹੋ ਜਾਂਦਾ ਅਗਰ ਉਸਨੂੰ ਇੱਕ ਕਿਹਾ ਜਾਂਦਾ ਹੈ? ਉਸ ਲਈ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਕਹਿੰਦੇ ਨੇ ਭਾਈ ਜਮਾਲ, ਜਿਸ ਤਰ੍ਹਾਂ ਕੁਝ ਘੜਿਆਂ ਦੇ ਵਿੱਚ ਪਾਣੀ ਰੱਖ ਦਈਏ ਅਲੱਗ ਅਲੱਗ, ਔਰ ਨਿਸ਼ਚਲ ਅਵਸਥਾ ਦੇ ਵਿੱਚ ਆਕਾਸ਼ ਰੂਪੀ ਤਾਰੇ ਔਰ ਚੰਦ ਔਰ ਅੰਧਕਾਰ ਪੂਰਨ ਤਰੀਕੇ ਦੇ ਨਾਲ ਹਰ ਮਟਕੇ ਦੇ ਵਿੱਚ ਨਜ਼ਰ ਆਉਂਦਾ ਹੈ, ਪਰ ਅਗਰ ਇੱਕ ਮਟਕੇ ਦੇ ਵਿੱਚ ਅਸੀਂ ਕੋਈ ਕੰਕਰ ਪਾ ਦਈਏ ਤੇ ਉਹ ਪਾਣੀ ਜੋ ਜਲ ਜੋ ਹੈ ਹਿੱਲ ਜਾਂਦਾ ਹੈ। ਆਕਾਸ਼ ਉੱਤੇ ਹੀ ਹੈ, ਤਾਰੇ ਚੰਦ ਉੱਥੇ ਹੀ ਨੇ, ਪਰ ਉਸ ਦੇ ਵਿੱਚ ਉਹ ਨਜ਼ਰ ਨਹੀਂ ਆਉਂਦਾ। ਠੀਕ ਉਸੇ ਤਰੀਕੇ ਦੇ ਨਾਲ ਇਹ ਮਨ ਹੈ, ਇਸ ਨੂੰ ਘੜੇ ਦੀ ਸੰਗਿਆ ਦਿੱਤੀ ਹੈ ਪਾਣੀ ਦੀ। ਪਰਮਾਤਮਾ ਅੰਦਰ ਮੌਜੂਦ ਹੈ, ਸਾਨੂੰ ਦੀਦਾਰ ਨਹੀਂ ਹੁੰਦਾ। ਕਿਉਂ? ਕਿਉਂਕਿ ਇਹ ਪਾਣੀ ਜੋ ਮਨ ਰੂਪੀ ਪਾਣੀ ਹੈ ਇਹ ਨਿਸ਼ਚਲ ਨਹੀਂ ਹੈ, ਇਹਦੇ ਚ ਫੁਰਨੇ ਉੱਠ ਰਹੇ ਹਨ। ਸਕਿੰਟਾਂ ਦੇ ਵਿੱਚ ਹਿਸਾਬ ਲਗਾ ਕੇ ਦੇਖੋ, ਕਰੋੜਾਂ ਹੀ ਫੁਰਨੇ ਉੱਠਦੇ ਹਨ। ਕਿਸ ਤਰੀਕੇ ਦੇ ਨਾਲ ਉਸਦਾ ਦੀਦਾਰ ਹੋ ਸਕਦਾ ਹੈ? ਅਗਰ ਤੁਸੀਂ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਉਸਦਾ ਦੀਦਾਰ ਕਰਨਾ ਚਾਹੁੰਦੇ ਹੋ, ਤੇ ਇਹ ਮਨ ਰੂਪੀ ਜਲ ਜੋ ਹੈ ਇਸ ਨੂੰ ਨਿਸ਼ਚਲ ਅਵਸਥਾ ਚ ਲਿਆਉਣਾ ਪਏਗਾ। ਮਨ ਨਿਸ਼ਚਲ ਕਦੋਂ ਹੋਏਗਾ? ਕਿਉਂਕਿ ਮਨ ਵਿਕਾਰਾਂ ਦੇ ਅਧੀਨ ਹੈ, ਇੰਦਰੀਆਂ ਦੇ ਅਧੀਨ ਹੈ, ਇੰਦਰੀਆਂ ਚੋਂ ਇਹਨੂੰ ਕੱਢਣਾ ਪਏਗਾ, ਤਾਂ ਹੀ ਨਿਸ਼ਚਲ ਹੋਏਗਾ, ਤਾਂ ਹੀ ਜੋ ਅੰਦਰ ਮੌਜੂਦ ਹੈ ਸਾਨੂੰ ਦੀਦਾਰ ਹੋਣਗੇ। ਅੱਗੇ ਉਪਦੇਸ਼ ਕਰਦੇ ਹਾਂ, ਜਿਸ ਤਰ੍ਹਾਂ ਹਰ ਕੋਠਰੇ ਦੇ ਵਿੱਚ ਆਕਾਸ਼ ਰੂਪੀ ਅੰਧਕਾਰ ਵਿਆਪਤ ਹੈ, ਸਭ ਦੇ ਅੰਦਰ ਅੰਧਕਾਰ ਹੈ, ਪਰ ਜਿਸ ਕੋਠੇ ਦੇ ਅੰਦਰ ਦੀਵਾ ਬੱਲੇ ਰੋਸ਼ਨੀ ਉਸੀ ਦੇ ਅੰਦਰ ਹੁੰਦੀ ਹੈ, ਬਾਕੀ ਕੋਠਿਆਂ ਦੇ ਅੰਦਰ ਉਜਿਆਰਾ ਨਹੀਂ ਆਉਂਦਾ। ਉਸੇ ਤਰੀਕੇ ਦੇ ਨਾਲ ਜਿਹੜੀ ਜੀਵਾਤਮਾ ਉਦਮ ਕਰਕੇ ਆਪਣੇ ਇਸ ਮਨ ਰੂਪੀ ਜਲ ਨੂੰ ਨਿਸ਼ਚਲ ਕਰ ਲੈਂਦੀ ਹੈ, ਉਸਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ, ਔਰ ਉਸੀ ਨੂੰ ਹੀ ਉਸਦੀ ਰੋਸ਼ਨੀ, ਉਸਦਾ ਦੀਦਾਰ, ਉਸਦੀ ਧੁਨ ਪ੍ਰਾਪਤ ਹੁੰਦੀ ਹੈ, ਬਾਕੀਆਂ ਨੂੰ ਇਹ ਪ੍ਰਾਪਤ ਨਹੀਂ ਹੋ ਸਕਦੀ। ਇਹ ਅਵਸਥਾ ਸੀ 10 ਸਾਲ ਦੀ ਪੂਰਨ ਸਤਿਗੁਰਾਂ ਦੀ, ਜੋ ਗਹਿਰੇ ਉਪਦੇਸ਼ ਉਹਨਾਂ ਨੇ ਭਾਈ ਜਮਾਲ ਨੂੰ ਦਿੱਤੇ ਨੇ। ਇਸ ਤੋਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਰੂਹਾਨੀਅਤ ਜੋ ਹੈ ਸੱਚਖੰਡ ਦੇ ਹੁਕਮ ਦੇ ਨਾਲ ਚਲਦੀ ਹੈ, ਕਿਸੇ ਦੇ ਮਨ ਮਤ ਦੇ ਅਨੁਸਾਰ ਨਹੀਂ ਚਲਦੀ। ਮਤ ਕੋਈ ਜਾਣੇ ਕਿ ਸੱਚਖੰਡ ਦੀ ਬਾਣੀ ਅਸੀਂ ਐਵੇਂ ਹੀ ਸਤਸੰਗ ਦਾ ਉਪਰਾਲਾ ਕਰਕੇ ਪ੍ਰਾਪਤ ਕਰ ਲਵਾਂਗੇ, ਤੇ ਇਹ ਅਸੰਭਵ ਹੈ। ਇਹ ਜੋ ਕੁਝ ਵੀ ਤੁਸੀਂ ਸ਼੍ਰਵਣ ਕਰ ਰਹੇ ਹੋ ਇਹ ਉਸ ਪਰਮਾਤਮਾ ਦੇ ਹੁਕਮ ਨਾਲ ਹੈ। ਉਸ ਦੇ ਹੁਕਮ ਦੇ ਵਿੱਚ ਇੱਕ ਤਾਕਤ ਹੈ, ਇੱਕ ਬਖਸ਼ਿਸ਼ ਹੈ, ਇੱਕ ਰਹਿਮਤ ਹੈ, ਔਰ ਇਹ ਰਹਿਮਤ ਦੇ ਅਧਿਕਾਰੀ ਕੌਣ ਹੁੰਦੇ ਹਨ? ਸਿਰਫ ਸੁਣਨ ਵਾਲਿਆਂ ਉੱਪਰ ਉਹਦਾ ਅਸਰ ਹੁੰਦਾ ਹੈ ਇਹ ਜ਼ਰੂਰੀ ਨਹੀਂ ਹੈ। ਜਿਹੜੇ ਬਾਅਦ ਹੀ ਸਾਡੇ ਕੋਲੋਂ ਵੀ ਸੁਣ ਲੈਂਦੇ ਹਨ ਔਰ ਉਸਦੇ ਉੱਪਰ ਅਮਲ ਕਰ ਲੈਂਦੇ ਹਨ ਇਹ ਰਹਿਮਤ ਦੇ ਉਹ ਅਧਿਕਾਰੀ ਹੋ ਜਾਂਦੇ ਹਨ। ਸਦੀਆਂ ਤੋਂ ਹੀ ਅਸੀਂ ਇਹਨੂੰ ਸੁਣ ਰਹੇ ਹਾਂ, ਮਤ ਕੋਈ ਜਾਣੇ ਕਿ ਅਸੀਂ ਹੁਣ ਨਵੇਂ ਤਰੀਕੇ ਨਾਲ ਸੁਣ ਰਹੇ ਹਾਂ। ਸਦੀਆਂ ਤੋਂ ਜਦੋਂ ਨਰਕਾਂ ਦੇ ਵਿੱਚ ਜੀਵਾਤਮਾ ਭਟਕਦੀ ਹੈ ਸਿਰਫ ਸਤਿਗੁਰੂ ਹੀ ਕੱਢਦੇ ਹਨ। 84 ਲੱਖ ਜਾਮੇ ਦੇ ਵਿੱਚ ਭ੍ਰਮਣ ਦੇ ਵਿੱਚ ਜਦੋਂ ਆਤਮਾ ਫਸੀ ਹੁੰਦੀ ਹੈ ਕੌਣ ਕੱਢਦਾ ਹੈ? ਸਿਰਫ ਸਤਿਗੁਰੂ ਕੱਢਦੇ ਹਨ। ਹੁਣ ਸਾਰੀ ਜੀਵਾਤਮਾ ਨੂੰ ਉਹ ਨਹੀਂ ਕੱਢਦੇ, ਇਹ ਭਾਵ ਸਮਝਣ ਵਾਲਾ ਹੈ। ਫਿਰ ਕਿਹਨਾਂ ਨੂੰ ਕੱਢਦੇ ਹਨ? ਕਿਹੜੀ ਗੱਲ ਸਤਿਗੁਰਾਂ ਨੂੰ ਭਾਉਂਦੀ ਹੈ? ਸਿਰਫ ਇੱਕੋ ਗੱਲ, ਉਹ ਕਿਹੜੀ ਹੈ? ਆਪਣੇ ਮੂਲ ਦੇ ਵਿੱਚ ਸਮਾਨ ਦੀ ਤੜਪ, ਇਮਾਨਦਾਰੀ ਦੇ ਨਾਲ, ਛਲ ਕਪਟ ਵਾਲੀ ਨਹੀਂ। एक ऐसी तीसरी अख सारे हर उपक्रम दे विच नजर रखी बैठी है। सूक्ष्म तो सूक्ष्म तरंग जड़ी मन दे विच उठती है वह भी कैच कर ली जाती है और सियाणप नाल कीते गए सारे सेवा और उपक्रम जड़े ने वह निष्फल ने। सिर्फ ओही निष्कामता का कर्म बिना स्वार्थ का बिना कोई कामना रखे हुए कीती गई प्रतिपालना भावे वह अपने घर के बच्चों की है समाज की है ये सारी सेवा के रूप है जड़े कि असी पिछले जन्मों के कर्मकारी बंधन लै करके इस जन्म के आए हाँ। ईमानदारी नाल इस भुगतना है पर ईमानदारी नाल ही सतगुरां के हुक्म की पालना भी करनी है ता ही असी उस परम पद नूं प्राप्त हो सकांगे। असी सियाणप दे नाल सेवा करते हाँ जो परवान नहीं है। इत्थे सतगुरु फिर स्पष्ट करते हैं बहुत सारी जीवात्मा का एक सवाल है पिछले सत्संग विच गुरु साहबां ने स्पष्ट किया सी अज होर अच्छे तरीके नाल स्पष्ट करते हैं क्या सतगुरु जो नाम देंदे ने उहदे च कोई कमी है अज तक असी अंधेरे च बैठे हाँ क्यों एक मजमून है सारे संतां दे सत्संगां नूं ध्यान नाल सुनो और दोबारा तो विचार करो क्योंकि तो असी बहुत समा हो गया सत्संग सुन रहे हां कदी विचार नहीं कीता इस करके सानू इहदी कीमत दी समझ नहीं है असी विचार नहीं करते। एक तुक उन्होंने इस्तेमाल कीती सी कि मिठा कहण कहण नाल कदी जबान मिठी नहीं हो जाती रोटी कहण दे नाल कदी ढिड नहीं भर जाता। इस तुक नू लागू करो उस रूहानियत दे उपर जो गुरु नानक साहब ने शब्द दिता सी सतनाम सारे ही संतां ने सतनाम का इस्तेमाल किया है। क्या सतनाम करन दे नाल आत्मा की तृप्ति हो जाएगी? अगर अख बंद करन दे नाल सतनाम कहण दे नाल आत्मा की तृप्ति हो सकती है तो याद रखो रोटी कहण दे नाल ढिड भी भर जाएगा मिठा कहण दे नाल जबान भी मिठी हो जाएगी। अगर वह नहीं हो सकिया इस तो स्पष्ट है कि असी रूहानियत नूं समझिया ही नहीं सत्संगां नूं ढंग नाल सुनिया ही नहीं और रही सही कसर जो है लिखारियां ने पूरी कर दिती उन्होंने इन्हां पहलुआं ते कैंची चला दी सिर्फ सतगुरु और नाम नूं मुख रखिया बाकी पहलू जिन्हां नूं अमल करके असी इन्हां पहलुआं तों पूरा उतरना सी सार्थक करना सी उन्हां नूं असी भुल बैठे विसार बैठे। मन दी इह सूक्ष्म चाल है कि सतगुरु करी जाओ आवागमन तो मुक्त हो जाओगे। सतगुरु आंदे ने संत स्वरूप हन संत बनाण वास्ते आंदे ने अपना एक करैक्टर लै करके आंदे हन वह करैक्टर साडे सामने प्रगट करते हैं क्या किसी होर लई हुंदा है या उन्होंने अपने लई हुंदा है असी देखते हां सुनते हां तो क्या असी अपने अंदर उस करैक्टर नूं प्रगट नहीं करना उसनूं प्रगट किते बिना असी कदे उस सच नूं प्राप्त नहीं कर सकते। हुण इसनूं होर अच्छे तरीके नाल समझांदे ने रोटी कहण नाल रोटी प्राप्त नहीं ना होई फिर किस तरह प्राप्त की जा सकती है मात लोक दे विच की नियम है किस तरीके दे नाल पहले असी कणक उपजांदे हां उहनूं कट के सुकांदे हां फिर चक्की च पीस के उहदा आटा गुंदे हां आटा गुन्नण तों बाद उहनूं तपस दी लोड़ हुंदी है तवे ते सेक दिंदे हां उस तों बाद रोटी तैयार होकर साडे सामने आ जाती है। उस वेले अगर असी अख बंद करके रोटी करदे हां तो रोटी साडे तों दूर नहीं है असी रोटी प्राप्त कर सकते हां क्यों क्योंकि असी उदम कर चुके हां रोटी दे नाल सानू प्यार है प्यार क्यों है क्योंकि साडा शरीर भुखा है उन्हूं शांति की लोड़ है। दो गल्लां मुख हो जांदियां हैं एक प्यार और एक उदम रोटी मिल गई तृप्ति आ गई इसी नूं तकसीम करिए असी रूहानियत दे विच सतनाम सत की है सच किस नूं कहिंदे हन सच नूं सत क्या है सच का पहला अर्थ है होना इस सृष्टि दे विच सब चीजां ने खत्म हो जाना है सिर्फ एक परमात्मा ने रहना है इस करके उस नूं सच किया है उसका नाम असी रख दिता सतनाम असी क्या भी वह सच है इस करके उसका नाम सच है और सतनाम कह हूँ अख बंद करके अगर असी सतनाम करांगे तो सतनाम की प्राप्ति नहीं हो सकती फिर किस तरह होएगी। सब तो पहले असी अपनी अमली जिंदगी दे विच सच बोलना है सच नाल ही प्यार करना है अगर असी सच दे नाल प्यार नहीं करांगे हूँ सच की है सतपुरुष प्रगट कित्थे है सतगुरु दे विच यानी सतगुरु दे नाल प्रेम चाहिदा है यह प्रेम का रिश्ता है अख बंद करन दा रिश्ता नहीं है अख बंद करन दा नाल तो वैसे ही असी अन्ने हो जाने सानू रस्ता भी नहीं लगता। कलगीधर पातशाह ने अपनी बाणी स्पष्ट किया ਕਾ ਬਏ ਦੋ ਲੋਚਨ ਮੁੰਦ ਕੇ ਬੈਠ ਰਿਹਾ ਬਕ ਧਿਆਨ ਲਗਾਏ ਨਿਆਤ ਰਿਹਾ ਫਿਰ ਸਾਤ ਸਮੁੰਦਰ ਲੋਕ ਗਿਓ ਪਰਲੋਕ ਗਵਾਏ। ਪਰਲੋਕ ਦੀ ਕੀ ਗੱਲ ਕਰਨੀ, ਅਸੀਂ ਲੋਕ ਵੀ ਗਵਾ ਬੈਠਦੇ ਹਾਂ, ਕਿਉਂ? ਇਹ ਸਾਡੀ ਅੱਖ ਬੰਦ ਕਰਨ ਵਾਲੀ ਭਗਤੀ ਜਿਹੜੀ ਹੈ ਬਗਲਾ ਭਗਤੀ ਹੈ। ਤੋ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲੇ ਸਤਿਗੁਰੂ ਦੇ ਨਾਲ ਪ੍ਰੇਮ, ਪ੍ਰੇਮ ਦੇ ਨਾਲ ਇੱਕੋ ਹੀ ਅਕਸ਼ਰ ਸਤਿਗੁਰੂ ਲੈ ਰਹੇ ਨੇ ਸੱਚ। ਗੁਰੂ ਸਾਹਿਬਾਂ ਦਾ ਕਰੈਕਟਰ ਹੈ ਸੱਚ, ਪਰਮਾਤਮਾ ਦਾ ਕਰੈਕਟਰ ਹੈ ਸੱਚ। ਹੁਣ ਇਸ ਕਰੈਕਟਰ ਦਾ ਪਹਿਲਾ ਅਰਥ ਇਹੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਹੋਈਏ। ਸਵੇਰੇ ਅਸੀਂ ਸੋਚਦੇ ਹਾਂ ਕਿ ਅਸੀਂ ਸੱਚ ਬੋਲਣਾ ਹੈ, ਸਾਨੂੰ ਇੱਕ ਲਿਸਟ ਬਣਾਉਣੀ ਪੈ ਜਾਏਗੀ ਕਿਹੜੇ ਕਿਹੜੇ ਬੰਦੇ ਨੇ ਸਾਨੂੰ ਝੂਠ ਬੋਲਣ ਵਾਸਤੇ ਮਜਬੂਰ ਕਰਨਗੇ, ਕਿਹੜੇ ਕਿਹੜੇ ਕੰਮ ਨੇ ਸਾਨੂੰ ਝੂਠਾ ਸਾਬਿਤ ਕਰਨਗੇ, ਉਹ ਲਿਸਟ ਬਣਾਉਣੀ ਪਏਗੀ। ਉਹ ਫਿਰ ਸਾਨੂੰ ਉਸ ਤੋਂ ਪਰਹੇਜ਼ ਕਰਨਾ ਪਏਗਾ। ਜਦੋਂ ਅਸੀਂ ਪੱਕੇ ਪਿਆਰ ਦੇ ਨਾਲ ਇਸ ਦੇ ਵਿੱਚ ਲੀਨ ਹੋ ਜਾਵਾਂਗੇ ਕਿ ਅਸੀਂ ਆਪਣੇ ਸਤਿਗੁਰ ਦੇ ਉਪਦੇਸ਼ ਉੱਪਰ ਪੂਰਾ ਉਤਰਨਾ ਹੈ, ਆਪਣੇ ਆਪ ਉਹ ਦਾਇਰਾ ਬਣਦਾ ਜਾਏਗਾ। ਇਹ ਸਾਰੇ ਪਿਆਰੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡਾ ਕਹਿੰਦੇ ਨੇ, ਸਾਡੇ ਤੋਂ ਪਰੇ ਹੁੰਦੇ ਜਾਣਗੇ। ਕਿਉਂ? ਅਸੀਂ ਸੱਚ ਬੋਲਣਾ ਹੈ। ਜਦ ਸੱਚ ਬੋਲਾਂਗੇ ਤਾਂ ਉਹਨਾਂ ਦੀ ਪੋਲ ਖੁੱਲ ਜਾਏਗੀ, ਉਹਨਾਂ ਦੀ ਝੂਠ ਹੀ ਸ਼ਾਮਲ ਨਹੀਂ ਹੋਣਾ, ਉਹ ਆਪਣੇ ਆਪ ਸਾਡੇ ਕੋਲ ਪਰੇ ਹੋਣਗੇ। ਯਾਨੀ ਕਿ ਇਹ ਸੰਸਾਰ ਨੂੰ ਭੋਗਦਿਆਂ ਹੋਇਆ ਅਸੀਂ ਨਿਰਲਿਪਤ ਹੁੰਦੇ ਜਾਵਾਂਗੇ। ਅਸੀਂ ਕਹਿੰਦੇ ਹਾਂ ਨਾ ਕਿ ਸੰਸਾਰ ਸਾਡੇ ਕੋਲ ਛੁੱਟ ਨਹੀਂ ਸਕਦਾ। ਇਸ ਵਿਧੀ ਨੂੰ ਅਪਣਾ ਕਰਕੇ ਦੇਖੋ, ਆਪਣੇ ਆਪ ਜੋ ਹੈ ਇਹ ਸਾਰਾ ਸੰਸਾਰ ਪਿੱਛੇ ਹੁੰਦਾ ਜਾਏਗਾ, ਅਸੀਂ ਸਤਿਗੁਰ ਦੇ ਨੇੜੇ ਹੁੰਦੇ ਜਾਵਾਂਗੇ। ਸਿਰਫ ਇੱਕੋ ਹੀ ਸ਼ਬਦ, ਸੱਚ। ਉਹ ਜਦੋਂ ਸੁਪਨੇ ਦੇ ਵਿੱਚ ਵੀ, ਅੱਜ ਕੱਲ੍ਹ ਕੀ ਹੁੰਦਾ, ਸੁਪਨੇ ਆਉਂਦੇ ਨੇ ਤੇ ਅਸੀਂ ਉਹਦੇ ਸੁਪਨਿਆਂ ਦੇ ਵਿੱਚ ਜਿਹੜੀ ਘਟਨਾ ਔਰ ਕਲਪਨਾ ਹੁੰਦੀਆਂ ਉਹਦੇ ਝੂਠ ਬੋਲਦੇ ਹਾਂ। ਕਿਉਂ? ਕਿਉਂਕਿ ਸਾਰਾ ਦਿਨ ਝੂਠ ਦੇ ਵਿੱਚ ਰਮੇ ਹੋਏ ਹਾਂ, ਉਹ ਸੁੱਤਿਆਂ ਵੀ ਝੂਠ ਹੀ ਬੋਲਦੇ ਹਾਂ। ਔਰ ਜਦੋਂ ਐਸੀ ਅਵਸਥਾ ਸਾਡੀ ਆ ਜਾਵੇ ਕਿ ਸੁੱਤੇ ਸੁੱਤੇ ਵੀ ਅਸੀਂ ਇਹੀ ਉਪਕਰਮ ਕਰਦੇ ਹੋਈਏ, ਇਹੀ ਫੈਸਲੇ ਕਰਦੇ ਹੋਈਏ ਕਿ ਅਸੀਂ ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਕੁਰਬਾਨ ਹੋਣਾ ਹੈ, ਆਪਣੀ ਹੋਮਾਂ ਨੂੰ ਤਿਆਗਣਾ ਹੈ, ਸੱਚ ਬੋਲਣਾ ਹੈ, ਔਰ ਸੁਪਨੇ ਦੇ ਵਿੱਚ ਵੀ ਜਦੋਂ ਸੱਚ ਦੇ ਫੈਸਲੇ ਕਰੀਏ ਤੇ ਜਾਣ ਲੈਣਾ ਕਿ ਸਾਡਾ ਇੱਕ ਪਹਿਲਾ ਸ਼ਬਦ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸਤਨਾਮ ਦਾ, ਉਹ ਆਪਣੇ ਆਪ ਦੇ ਵਿੱਚ ਪੂਰਨ ਹੋ ਰਿਹਾ ਹੈ। ਫਿਰ ਸਾਧ ਸੰਗਤ ਜੀ ਅੱਖ ਬੰਦ ਕਰਕੇ ਬੈਠੋ, ਮੁਸਕਰਾਉਂਦੇ ਹੋਏ ਸਤਿਗੁਰੂ ਸਾਹਮਣੇ ਨਜ਼ਰ ਆਉਣਗੇ। ਨਹੀਂ ਤੇ ਯੁਗਾਂ ਯੁਗ ਅੱਖ ਬੰਦ ਕਰਕੇ ਜੋ ਅਸੀਂ ਕਰਦੇ ਆ ਰਹੇ ਹਾਂ, ਅੱਜ ਵੀ ਕਰ ਰਹੇ ਹਾਂ, ਅੱਗੇ ਵੀ ਕਰਾਂਗੇ, ਇਹ ਪ੍ਰਵਾਨ ਨਹੀਂ ਹੋਏਗਾ। ਅੱਜ ਤੱਕ ਨਾ ਹੋਇਆ ਹੈ, ਨਾ ਕਦੀ ਹੋਏਗਾ। ਜਦੋਂ ਵੀ ਹੋਏਗਾ ਬਾਹਰੀ ਰੂਪ ਚ ਹੋਏਗਾ, ਬਾਹਰੋਂ ਨਿਕਲ ਕੇ ਅੰਦਰ ਹੋਏਗਾ। ਸਿੱਧਾ ਅਸੀਂ ਕਹੀਏ ਕਿ ਅੰਦਰ ਪਹੁੰਚ ਜਾਈਏ, ਇਸੀ ਕਰਕੇ ਅੱਜ ਤੱਕ ਅਸੀਂ ਪਹਿਲੀ ਪੌੜੀ ਵੀ ਨਹੀਂ ਚੜੇ। ਜਿੱਥੇ ਹੈ ਸਾਂ ਉੱਥੇ ਹੀ ਬੈਠੇ ਹਾਂ, ਕੋਲੂ ਦੇ ਬੈਲ ਵਕ। ਸਿਰਫ ਇਹ ਸੋਚ ਰਹੇ ਹਾਂ ਕਿ 2-4-6 ਘੰਟੇ ਭਜਨ ਕੀਤਾ ਹੈ। ਤੁਸੀਂ 2-2.5 ਘੰਟੇ ਦੀ ਗੱਲ ਕਰਦੇ ਹੋ, ਯੁਗਾ ਯੁਗ ਅੱਖ ਬੰਦ ਕਰਕੇ ਬੈਠੇ ਰਹੇ ਹਨ, ਉਹਨਾਂ ਨੂੰ ਇਸ ਧੁੰਦ ਦੀ ਪ੍ਰਾਪਤੀ ਨਹੀਂ ਹੋਈ। ਪੁਰਾਣਾ ਇਤਿਹਾਸ ਪਾਰ ਕਰਕੇ ਦੇਖ ਲਓ, ਸਾਰੇ ਜਗਦੀਸ਼ਵਰਾਂ ਦਾ, ਅਵਤਾਰਾਂ ਦਾ, ਉਹਨਾਂ ਨੂੰ ਸ਼ਬਦ ਧੁੰਨ ਨਹੀਂ ਸੀ ਮਿਲੀ। ਔਰ ਇੱਕ ਨਿਯਮ ਹੈ ਕਾਲ ਦਾ, ਰਚਨਾ ਰਚੀ ਹੋਈ ਹੈ, ਔਰ ਇਸ ਨਿਯਮ ਦਾ ਪਾਲਣ ਪੂਰਨ ਸਤਿਗੁਰੂ ਜਦੋਂ ਆਉਂਦੇ ਹਨ ਉਹ ਵੀ ਕਰਦੇ ਹਨ। ਜਨਮ ਮਰਨ ਦਾ ਇੱਕ ਨਿਯਮ ਹੈ ਕਾਲ ਦਾ, ਤਾਕਤ ਲੈ ਰਿਹਾ ਸਤਿਗੁਰਾਂ ਕੋਲੋਂ, ਪਰ ਸਤਿਗੁਰੂ ਜਦੋਂ ਵੀ ਇਸ ਲੋਕ ਦੇ ਵਿੱਚ ਆਉਂਦੇ ਹਨ ਇਸ ਨਿਯਮ ਦੀ ਪਾਲਣਾ ਕਰਦੇ ਹਨ। ਕਿਆ ਸਤਿਗੁਰੂ ਪਾਲਣਾ ਨਹੀਂ ਕਰਦੇ? ਤੇ ਅਸੀਂ ਕਿਉਂ ਫਿਰ ਉਹਨਾਂ ਕੋਲ ਹੁਕਮ ਅਦੂਲੀ ਕਰਵਾਉਣੀ ਚਾਹੁੰਦੇ ਹਾਂ? ਕਿਉਂ ਉਹਨਾਂ ਦੇ ਹੁਕਮ ਤੋਂ ਪਰੇ ਜਾਣਾ ਚਾਹੁੰਦੇ ਹਾਂ? ਕਿਉਂ ਅਸੀਂ ਉਹਨਾਂ ਦੇ ਉਸ ਹੁਕਮ ਦੇ ਵਿੱਚ ਪਾਲਣਾ ਕਰਕੇ ਆਪਣੀ ਆਵਾਗਮਨ ਤੋਂ ਮੁਕਤ ਇਸ ਜੀਵਾਤਮਾ ਨੂੰ ਨਹੀਂ ਕਰਵਾਉਂਦੇ? ਇਹ ਸਾਰੀ ਮਨ ਦੀ ਚਾਲ ਹੈ, ਬਹੁਤ ਹੀ ਸੂਖਮ ਔਰ ਗਹਿਰੀ। ਇਸ ਚਾਲ ਚੋਂ ਨਿਕਲੇ ਬਿਨਾਂ ਕਦੇ ਵੀ ਅਸੀਂ ਉਸ ਦੁਰ ਮੁਕਾਮ ਸੱਚਖੰਡ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅੱਖ ਬੰਦ ਕਰਕੇ ਸੱਚਖੰਡ ਦੀ ਕਲਪਨਾ ਕਰਦੇ ਹਾਂ, ਸਤਨਾਮ ਨੂੰ ਜਪਦੇ ਹਾਂ, ਪਰ ਇਹ ਸਾਰਥਕ ਨਹੀਂ ਹੋ ਸਕਦੇ ਜਦੋਂ ਤੱਕ ਬਾਹਰ ਆਪਣੇ ਪੂਰਨ ਸਤਿਗੁਰਾਂ ਨੂੰ ਅਸੀਂ ਸਾਰਥਕ ਨਹੀਂ ਕਰ ਲੈਂਦੇ। ਔਰ ਪੂਰਨ ਸਤਿਗੁਰ ਸਾਰਥਕ ਤਦ ਹੋਣਗੇ ਜਦੋਂ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਕੁਰਬਾਨ ਹੋ ਜਾਵਾਂਗੇ। ਸਾਧ ਸੰਗਤ ਜੀ, ਇਹ ਸਾਰੀ ਜੀਵਾਤਮਾ ਦਾ ਉਹ ਜੋ ਭਰਮ ਸੀ ਸਤਿਗੁਰਾਂ ਨੇ ਦੂਰ ਕਰ ਦਿੱਤਾ ਹੈ। ਹੁਣ ਸਤਿਗੁਰਾਂ ਨੂੰ, ਪੂਰਨ ਸਤਿਗੁਰਾਂ ਨੂੰ ਜੋ ਸਿਪਾਹੀ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ, ਰੂਹਾਨੀਅਤ ਦੇ ਵਿੱਚ ਉਸਦਾ ਕੀ ਪਹਿਲੂ ਹੈ, ਉਹ ਸਪਸ਼ਟ ਕਰਦੇ ਨੇ ਭਗਤ ਕਬੀਰ ਜੀ ਦੀ ਬਾਣੀ ਹੈ। ਕਬੀਰ ਜੀ ਨੇ ਕੀ ਉਪਦੇਸ਼ ਕੀਤਾ ਹੈ? ਕਬੀਰ ਜੀ ਕਹਿੰਦੇ ਹਨ ਆਪਣੀ ਬਾਣੀ ਦੇ ਵਿੱਚ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹੋ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਚਾਓ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਪੇਟ ਭਰਿਓ ਸੋਵਤ ਰਹੇ ਹੋ ਪਸ਼ੂ ਵਰਗਾ। ਮਨੁੱਖਾ ਜਨਮ ਹੈ ਹਾਰਿਓ, ਸਾਧ ਸੰਗਤ ਕਬੀ ਨਾ ਕੀਨੀ, ਰਚਿਓ ਤੰਦਾ ਝੂਠ। ਸੋਇਨਾ ਸੂਕਰ ਬਾਈਸ ਭਟਕਤ ਰਹੇ ਜੋ ਹੂਠ, ਕਹਿ ਕਬੀਰ ਚੇਤੇ ਨਹੀਂ ਮੂਰਖ ਮੁਗਦ ਗਵਾਰ। ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ। ਦੋਨੋਂ ਪਹਿਲੂ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੇ ਨੇ ਭਗਤ ਜੀ ਦੀ ਇਸ ਬਾਣੀ ਦੇ ਰਾਹੀਂ। ਪਹਿਲੇ ਜਿੱਥੇ ਮਰਨ ਮਿਟਣ ਦੀ ਗੱਲ ਕੀਤੀ ਉਹ ਕਿਸ ਤਰੀਕੇ ਦੇ ਨਾਲ ਹੈ, ਗਗਨ ਦੇ ਵਿੱਚ ਕਿਹੜਾ ਨਗਾਲਾ ਵੱਜ ਰਿਹਾ ਹੈ, ਇਸ ਖੋਪੜੀ ਨੂੰ ਗਗਨ ਕਿਹਾ ਗਿਆ ਹੈ। ਨਗਾਲਾ ਹੈ ਦੋਨੋਂ ਅੱਖਾਂ ਦੇ ਵਿੱਚ ਜੋ ਸ਼ਬਦ ਤੋਂ ਆ ਰਹੀ ਹੈ। ਢੋਲ ਤੇ ਚੋਟ ਵੱਜੀ ਹੈ, ਉਹ ਢੋਲ ਕਿਹੜਾ ਹੈ? ਜਦੋਂ ਪੂਰਨ ਸਤਿਗੁਰੂ ਇਸ ਲੋਕ ਦੇ ਵਿੱਚ ਆਉਂਦੇ ਹਨ, ਹੱਕ ਦਾ ਨਾਰਾ ਦਿੰਦੇ ਹਨ। ਇਹ ਜੋ ਹੱਕ ਦਾ ਨਾਰਾ ਹੈ, ਇਹ ਸੱਚ ਦਾ ਹੋਕਾ ਹੈ। ਇਹ ਹੈ ਉਸ ਨਗਾੜੇ ਦੀ ਆਵਾਜ਼, ਉਸ ਢੋਲ ਦੀ ਆਵਾਜ਼ ਜਿਸ ਉੱਪਰ ਚੋਟ ਵੱਜੀ ਹੈ। ਹੁਣ ਕਿਹੜੀ ਜੀਵਾਤਮਾ ਨੇ ਜਿਨ੍ਹਾਂ ਨੇ ਲੜਾਈ ਦੇ ਵਿੱਚ ਮੈਦਾਨ ਜੰਗ ਦੇ ਵਿੱਚ ਇਹ ਉਪਰਾਲਾ ਕਰਨਾ ਹੈ? ਉਹ ਰੂਹਾਂ ਇਸ ਆਵਾਜ਼ ਨੂੰ ਸੁਣ ਕੇ ਪੂਰਨ ਸਤਿਗੁਰੂ ਦੀ ਮੈਦਾਨ ਜੰਗ ਦੇ ਵਿੱਚ ਆ ਖਲੋਂਦੀਆਂ ਹਨ ਲੜਨ ਵਾਸਤੇ। ਲੜਾਈ ਕਿਸ ਦੇ ਨਾਲ ਹੈ? ਦੁਸ਼ਮਣ ਕੌਣ ਹੈ? ਦੁਸ਼ਮਣ ਹੈ ਮਨ। ਉਹਦੇ ਹਥਿਆਰ ਕਿਹੜੇ ਹਨ? ਉਸਦੇ ਵਿਕਾਰ, ਪੰਜ ਵਿਕਾਰ ਜਿਹੜੇ ਮੁੱਖ ਹਨ। ਇਹ ਲੜਾਈ ਹਰ ਜੀਵਾਤਮਾ ਨੂੰ ਲੜਨੀ ਪਏਗੀ, ਜਿਸ ਯੁੱਗ ਦੇ ਵਿੱਚ ਮਰਜ਼ੀ ਤਿਆਰ ਹੋ ਜਾਓ। ਇਹ ਨਗਾੜਾ ਹਰ ਜੀਵ ਦੇ ਅੰਦਰ ਵੱਜਦਾ ਹੈ, ਪਰ ਸੁਣਾਈ ਸਿਰਫ ਮਨੁੱਖ ਜਨਮ ਦੇ ਵਿੱਚ ਮਿਲਦਾ ਹੈ। ਸਿਰਫ ਮਨੁੱਖ ਜਨਮ ਦੇ ਵਿੱਚ ਹੀ ਉਹ ਰਸਤਾ ਹੈ ਜਿਸ ਦੇ ਵਿੱਚ ਚੱਲ ਕਰਕੇ, ਉਪਰਾਲਾ ਕਰਕੇ ਜੀਵਾਤਮਾ ਆਵਾਗਮਨ ਤੋਂ ਮੁਕਤ ਹੋ ਸਕਦੀ ਹੈ। ਇਸੀ ਦਾ ਇਸ਼ਾਰਾ ਸੰਤ ਕਬੀਰ ਜੀ ਨੇ ਇਸ ਬਾਣੀ ਦੇ ਵਿੱਚ ਦਿੱਤਾ ਹੈ। ਪੁਰਜਾ ਪੁਰਜਾ ਮਰਨ ਦੀ ਕਿਹੜੀ ਗੱਲ ਕਹੀ ਹੈ? ਅਸੀਂ ਮਨ ਦੇ ਹੁਕਮ ਦੇ ਵਿੱਚ ਇਨ੍ਹਾਂ ਵਿਕਾਰਾਂ ਨੂੰ ਜੀਵਾਤਮਾ ਜੋ ਹੈ ਆਪਣਾ ਅੰਗ ਸਮਝੀ ਬੈਠੀ ਹੈ, ਸਰੀਰ ਨੂੰ ਹੀ ਆਪ ਸਮਝ ਬੈਠੀ ਹੈ। ਤੇ ਜਦੋਂ ਅਸੀਂ ਇਨ੍ਹਾਂ ਵਿਕਾਰਾਂ ਨੂੰ ਤਿਆਗਦੇ ਹਾਂ ਤੇ ਆਪਣੇ ਅੰਗ ਕੱਟਣ ਦੇ ਬਰਾਬਰ ਹੈ। ਵਿਚਾਰ ਕਰਕੇ ਦੇਖੋ, ਜਦੋਂ ਧੀਆਂ ਪੁੱਤਰਾਂ ਨੂੰ ਜਦੋਂ ਪਰਮਾਤਮਾ ਵਾਪਸ ਬੁਲਾ ਲੈਂਦਾ ਹੈ, ਸਾਡੇ ਅੰਗ ਕੱਟੇ ਜਾਂਦੇ ਨੇ, ਇਤਨੀ ਤੜਫ ਹੁੰਦੀ ਹੈ ਸਾਨੂੰ। ਹਾਲਾਂਕਿ ਝੂਠ ਹੈ, ਫਿਰ ਵੀ ਅਸੀਂ ਤੜਫਦੇ ਹਾਂ। ਯਾਨੀ ਇਹ ਤੜਫ ਸਾਨੂੰ ਬਰਦਾਸ਼ਤ ਕਰਨੀ ਪੈਣੀ ਹੈ, ਇਹ ਲੜਾਈ ਲੜਨੀ ਪੈਣੀ ਹੈ। ਸੋ ਇਹ ਹੀ ਹੋਕਾ ਸੱਚ ਦਾ ਸਤਿਗੁਰੂ ਦਿੰਦੇ ਹਨ ਇਸ ਬਾਣੀ ਦੇ ਰਾਹੀਂ ਕਿ ਤੁਸੀਂ ਉੱਠੋ, ਤਿਆਰ ਹੋ ਜਾਓ। ਇਹ ਮਨੁੱਖਾ ਜਨਮ ਦੁਬਾਰਾ ਨਹੀਂ ਮਿਲਣਾ, ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ ਹੈ। ਪਲ ਪਲ ਇਸ ਦਾ ਕੀਮਤੀ ਹੈ। ਔਰ ਜਿਹੜੀ ਜੀਵਾਤਮਾ ਸਤਿਗੁਰੂ ਦੇ ਹੁਕਮ ਦੇ ਵਿੱਚ, ਉਪਦੇਸ਼ ਦੇ ਵਿੱਚ ਉਸਦਾ ਪਾਲਣ ਕਰਦੇ ਹੋਏ ਇਸ ਲੜਾਈ ਨੂੰ ਲੜ ਲੈਂਦੀਆਂ ਹਨ, ਪਿੱਠ ਨਹੀਂ ਦਿਖਾਉਂਦੀਆਂ, ਯਾਨੀ ਕਿ ਪਿੱਠ ਨਹੀਂ ਦਿਖਾਉਣੀ ਮੈਦਾਨ ਜੰਗ ਦੇ ਵਿੱਚ। ਇਸ ਲੜਾਈ ਨੂੰ ਜਿੱਤਣਾ ਹੈ, ਤੇ ਸੱਚਮੁੱਚ ਸਤਿਗੁਰੂ ਦੇ ਆਸਰੇ ਇਹ ਲੜਾਈ ਜਿੱਤ ਲਈ ਜਾਂਦੀ ਹੈ। ਜਿੰਦੇ ਜੀ ਦਾ ਮਜ਼ਮੂਨ ਹੈ ਜਿਹੜੇ ਇਹ ਕਹਿੰਦੇ ਹਨ ਕਿ ਅਸੀਂ ਨਾਮ ਲੈ ਲਿਆ ਹੈ, ਚਾਰ ਜਨਮਾਂ ਚ ਜਾਂ ਅਗਲੇ ਜਨਮਾਂ ਚ ਪਾਰ ਹੋ ਜਾਵਾਂਗੇ। ਭੁੱਲ ਜਾਓ, ਅਗਲਾ ਜਨਮ ਸਾਨੂੰ ਕਿਹੜਾ ਮਿਲੇਗਾ, ਇਹ ਅਸੀਂ ਆਪਣੇ ਹੱਥ ਨਾਲ ਆਪਣੇ ਖਾਤੇ ਦੇ ਵਿੱਚ ਦਰਜ ਕਰਦੇ ਹਾਂ। ਕਿਸ ਤਰੀਕੇ ਦੇ ਨਾਲ? ਜੈਸੀਆਂ ਕਾਮਨਾ ਇੱਛਾ ਔਰ ਹੋਰ ਤਰੀਕੇ ਦੇ ਸਵਾਰਥ ਲੈ ਕਰਕੇ ਅਸੀਂ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਉਹ ਸੇਵਾ ਕਰਦੇ ਹਾਂ, ਉਹਨਾਂ ਦੇ ਨਾਲ ਹੀ ਔਰ ਇਹ ਵਿਰਤੀ ਬਣਦੀ ਹੈ ਪ੍ਰਭਾਵਕਾਰੀ ਬੰਧਨ ਦੀ, ਜਿਹੜੀ ਕਿ ਅਗਲੇ ਜਨਮ ਸਾਡੇ ਤੈਅ ਕਰਦੀ ਹੈ। ਤੇ ਮਤ ਜਾਣਨਾ ਕਿ ਅਸੀਂ ਸਤਿਗੁਰੂ ਦੇ ਕੋਲ ਜਾ ਕਰਕੇ ਅਸੀਂ ਨਿਚਲੀ ਜੋਨਾਂ ਚ ਭਰਮਣ ਨਹੀਂ ਕਰਾਂਗੇ, ਫਿਰ ਕਿਸ ਤਰੀਕੇ ਦੇ ਨਾਲ ਅਸੀਂ ਅਗਲੇ ਜਨਮਾਂ ਦੇ ਵਿੱਚ ਨਾਮ ਲੈ ਲਵਾਂਗੇ, ਸਤਿਗੁਰੂ ਦੀ ਪ੍ਰਾਪਤੀ ਕਰ ਲਵਾਂਗੇ, ਔਰ ਸਾਡੀ ਆਤਮਾ ਜੋ ਹੈ ਮੁਕਤ ਹੋ ਜਾਏਗੀ। ਸੋ ਫੈਸਲਾ ਕਰੋ ਇਸੀ ਜਨਮ ਦੇ ਵਿੱਚ ਕਿ ਜਦ ਤੱਕ ਸਾਹ ਹੈ ਅਸੀਂ ਇਹ ਲੜਾਈ ਲੜਨੀ ਹੈ, ਅਸੀਂ ਸੂਰਮੇ ਬਣਨਾ ਹੈ। ਸੂਰਮਾ ਉਹੀ ਹੈ ਜਿਹੜਾ ਇਸ ਲੜਾਈ ਦੇ ਵਿੱਚ ਪਿੱਠ ਨਹੀਂ ਦਿਖਾਏਗਾ। ਅੱਗੇ ਅਫਸੋਸ ਜ਼ਾਹਿਰ ਕਰਦੇ ਹਨ ਉਹਨਾਂ ਜੀਵਾਤਮਾ ਲਈ ਜਿਹੜੀ ਮੈਦਾਨ ਜੰਗ ਦੇ ਵਿੱਚ ਪਿੱਠ ਦਿਖਾ ਕਰਕੇ ਦੌੜ ਜਾਂਦੀਆਂ। ਉਸ ਦੇ ਵਿੱਚ ਅਸੀਂ ਸਾਰੇ ਹੀ ਸ਼ਾਮਲ ਹਾਂ। ਕਿਉਂ? ਕਿਉਂਕਿ ਅਸੀਂ ਸਾਰਿਆਂ ਨੇ ਪਿੱਠ ਦਿਖਾਈ ਹੈ, ਆਪਣਾ ਮੁਰਖਾ ਜਨਮ ਹਾਰ ਬੈਠੇ ਹਾਂ। ਦੀਨ ਵਿਸਾਰੇ ਹੋ ਰਹੇ ਦੀਵਾਨੇ, ਦੀਵਾਨਾ ਕੌਣ ਹੁੰਦਾ ਹੈ? ਇੱਕ ਇਨਸਾਨ ਹੈ ਸ਼ਰਾਬ ਪੀ ਕਰਕੇ ਸੜਕ ਦੇ ਵਿੱਚ ਮਸਤ ਚੱਲਿਆ ਜਾ ਰਿਹਾ, ਉਸਨੂੰ ਪਤਾ ਹੀ ਨਹੀਂ ਕੋਈ ਗੱਡੀ ਉੱਤੋਂ ਲੰਘ ਜਾਏਗੀ ਮੈਂ ਮਰ ਜਾਵਾਂਗਾ। ਉਸਨੂੰ ਪਤਾ ਹੀ ਨਹੀਂ ਇਸ ਜਨਮ ਦਾ ਕਿਤਨਾ ਕੀਮਤੀ ਹੈ, ਮੈਂ ਕੀ ਕਰਨਾ ਹੈ, ਕੀ ਕਰ ਰਿਹਾ ਵਾਂ, ਕਿਸ ਵਾਸਤੇ ਇਸ ਜਨਮ ਵਿੱਚ ਆਇਆ ਹਾਂ, ਕੋਈ ਸੋਚ ਨਹੀਂ ਹੈ ਉਸਨੂੰ। ਔਰ ਉਹ ਵਿਸਾਰ ਦਿੰਦਾ ਹੈ ਆਪਣੇ ਇਸ ਜਨਮ ਨੂੰ, ਆਵਾਗਮਨ ਦੇ ਵਿੱਚ ਭਰਮਣ ਕਰਦਾ ਹੈ। ਕਿਸ ਤਰੀਕੇ ਦੇ ਨਾਲ? ਸੋ ਕੇ ਔਰ ਖਾ ਕਰਕੇ। ਔਰ ਜੀਵਾਤਮਾ ਦੇ ਵਿੱਚ ਕੀ ਦੁੱਖ ਹੈ ਕਿ ਉਹ ਮਨ ਦਾ ਹੁਕਮ ਮੰਨਦੀ ਹੈ, ਮਨ ਦੇ ਹੁਕਮ ਦੇ ਨਾਲ ਸਾਰੇ ਉਪਰਾਲੇ ਕਰਦੀ ਹੈ, ਔਰ ਸੁੱਤੀ ਰਹਿੰਦੀ ਹੈ। ਕਿਸ ਪਾਸੋਂ? ਪਰਮਾਤਮਾ ਵਾਲੇ ਪਾਸੋਂ, ਸਤਿਗੁਰ ਵਾਲੇ ਪਾਸੋਂ। ਕਹਿਣੇ ਨੂੰ ਅਸੀਂ ਸਰੀਰਕ ਤੌਰ ਤੇ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਪਰ ਆਤਮਿਕ ਤੌਰ ਤੇ ਅਸੀਂ ਸੁੱਤੇ ਹੋਏ ਹਾਂ। ਕਿਆ ਅਸੀਂ ਸੁੱਤੇ ਹੋਏ ਨਹੀਂ ਹਾਂ ਜਦੋਂ ਉਹਨਾਂ ਦੇ ਹੁਕਮ ਨੂੰ ਪਾਲਣ ਨਹੀਂ ਕਰਦੇ? ਅਸੀਂ ਸਤਸੰਗ ਸੁਣਦੇ ਹਾਂ, ਇਹ ਵੀ ਇੱਕ ਹੁਕਮ ਹੈ, ਹੁਕਮ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ। ਸੁਣਾਂਗੇ ਨਹੀਂ ਤੇ ਪਾਲਣਾ ਕਿਸ ਤਰ੍ਹਾਂ ਕਰਾਂਗੇ? ਪਰ ਜਦੋਂ ਅਸੀਂ ਪਾਲਣਾ ਨਹੀਂ ਕੀਤੀ ਤੇ ਇਸਦਾ ਮਤਲਬ ਹੈ ਅਸੀਂ ਬਹੁਤ ਗਹਿਰੀ ਨੀਂਦ ਦੇ ਵਿੱਚ ਸੁੱਤੇ ਹਾਂ। ਔਰ ਖਾ ਕੇ ਗਵਾ ਲਿਆ, ਖਾਣ ਦਾ ਕੀ ਭਾਵ ਹੈ ਕਿ ਸੰਸਾਰ ਨੂੰ ਅਸੀਂ ਭੋਗ ਰਹੇ ਹਾਂ ਮਨ ਦੇ ਹੁਕਮ ਦੇ ਨਾਲ। ਇਹ ਹੈ ਖਾਣਾ ਰੂਹਾਨੀਅਤ ਦਾ ਕਿ ਅਸੀਂ ਗੰਦ ਖਾ ਰਹੇ ਹਾਂ ਔਰ ਗੰਦ ਦੇ ਵਿੱਚ ਆਵਾਂਗੇ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ, ਬਿਸ਼ਟਾ ਮੈਂ ਪੰਜਾਬਣੀਆਂ। ਝੂਠ ਨਾਲ ਪਿਆਰ ਕੀਤਾ ਹੈ, ਝੂਠ ਦੇ ਵਿੱਚ ਰਮੇ ਆ, ਝੂਠ ਪੂਰਾ ਕਰਨ ਲੱਗੇ ਆ, ਕਿਆ ਮਰਨ ਦੇ ਬਾਅਦ ਕਿਆ ਸੱਚਖੰਡ ਨੂੰ ਪ੍ਰਾਪਤ ਕਰ ਲਾਂਗੇ? ਸੱਚ ਮਿਲ ਜਾਏਗਾ, ਇਸ ਤੋਂ ਵੱਡਾ ਹੋਰ ਭਰਮ ਕਿਹੜਾ ਹੈ? ਕਿਆ ਸਤਿਗੁਰਾਂ ਨੇ ਭਰਮ ਦੂਰ ਨਹੀਂ ਸੀ ਕੀਤੇ? ਕਿਆ ਸਤਸੰਗ ਅੱਛੇ ਤਰੀਕੇ ਨਾਲ ਨਹੀਂ ਸੁਣਦੇ? ਅਸੀਂ ਦਾਵਾ ਤੇ ਅਸੀਂ ਇਹੀ ਕਰਦੇ ਹਾਂ ਕਿ ਅਸੀਂ ਸਤਸੰਗ ਮਿਸ ਨਹੀਂ ਕਰਨਾ। ਐਸੀ ਕੁਰਬਾਨੀ ਕਰਨ ਦਾ ਕੀ ਲਾਭ ਹੋਇਆ? ਅਸੀਂ ਜਗਤ ਵੀ ਗਵਾ ਲਿਆ ਔਰ ਦੀਨ ਵੀ ਗਵਾ ਲਿਆ। ਇਹਨਾਂ ਤੁਕਾਂ ਦੇ ਵਿੱਚ ਸਤਿਗੁਰੂ ਇਹੀ ਉਪਦੇਸ਼ ਕਰਦੇ। ਅਗਲੇ ਵਿੱਚ ਹੋਰ ਸਪਸ਼ਟ ਕਰਦੇ ਨੇ, ਸਾਧ ਸੰਗਤ ਕਦੇ ਨਹੀਂ ਕੀਤੀ। ਸਾਧੂ ਦਾ ਸੰਗ, ਸਾਧੂ ਕੌਣ ਹੈ? ਪੂਰਨ ਸਤਿਗੁਰੂ। ਉਹਦਾ ਸੰਗ ਨਹੀਂ ਕੀਤਾ, ਹੁਣ ਸਾਰੇ ਲੜਨ ਨੂੰ ਤਿਆਰ ਹੋ ਜਾਣਗੇ? ਕਈ ਤੇ ਰੋਜ਼ ਸਤਸੰਗ ਜਾਂਦੇ ਆ, ਕਈ ਤੇ ਜਦੋਂ ਮਹਾਰਾਜ ਜੀ ਆਉਂਦੇ ਦਰਸ਼ਨ ਕਰਦੇ ਆ ਉਹਨਾਂ ਦਾ ਸੰਗ ਕਰਦੇ ਆ। ਇਹ ਸੰਗ ਦੀ ਗੱਲ ਨਹੀਂ ਹੋ ਰਹੀ। ਹਰ ਜੀਵਾਤਮਾ ਜੋ ਹੈ ਉਸ ਸਰੀਰਕ ਤੌਰ ਤੇ ਸਤਿਗੁਰਾਂ ਦਾ ਸੰਗ ਨਹੀਂ ਕਰ ਸਕਦੀ, ਫਿਰ ਕਿਹੜੇ ਸੰਗ ਦਾ ਜ਼ਿਕਰ ਹੈ ਰੂਹਾਨੀਅਤ ਦੇ ਵਿੱਚ? ਉਹ ਹੈ ਉਪਦੇਸ਼ਾਂ ਦਾ। ਸਤਿਗੁਰਾਂ ਨੇ ਜੋ ਉਪਦੇਸ਼ ਕਰ ਦਿੱਤੇ ਨੇ ਪੂਰੀ ਸ੍ਰਿਸ਼ਟੀ ਦੀ ਜੀਵਾਤਮਾ ਦੇ ਉੱਪਰ ਲਾਗੂ ਹੁੰਦੇ ਹਨ। ਔਰ ਜਿਹੜੀ ਜੀਵਾਤਮਾ ਉਹਨਾਂ ਉਪਦੇਸ਼ਾਂ ਉੱਪਰ ਅਮਲ ਕਰਦੀ ਏ, ਉਹ ਭਾਵੇਂ ਸੱਤ ਸਮੁੰਦਰ ਪਾਰ ਬੈਠੀ ਏ ਸਰੀਰਕ ਤੌਰ ਤੇ, ਸਤਿਗੁਰੂ ਆਪ ਲੈਣ ਆਣਗੇ ਉਹਨਾਂ ਨੂੰ ਔਰ ਸੱਚਖੰਡ ਉਂਗਲੀ ਪਕੜ ਕੇ ਲਿਜਾਣਗੇ। ਔਰ ਜਿਹੜੇ ਸਰੀਰਕ ਤੌਰ ਤੇ ਉਹਨਾਂ ਦੇ ਨਜ਼ਦੀਕ ਬੈਠੇ ਹਨ, ਇਸ ਭਰਮ ਦੇ ਵਿੱਚੋਂ ਨਿਕਲ ਜਾਣ ਕਿ ਮਰਨ ਤੋਂ ਬਾਅਦ ਸਤਿਗੁਰੂ ਆਣਗੇ। ਮਰਨ ਤੋਂ ਬਾਅਦ ਜੋ ਆਸ਼ਾ ਤ੍ਰਿਸ਼ਨਾ ਕਾਮਨਾ ਰੱਖ ਕੇ ਅਸੀਂ ਸਤਿਗੁਰੂ ਦੇ ਕੋਲ ਗਏ ਸਾਂ, ਉਹ ਜਿਸ ਜੂਨ ਦੇ ਵਿੱਚ ਪੂਰੀ ਹੋਏਗੀ, ਉਸੀ ਜੂਨ ਦੇ ਵਿੱਚ ਸਾਡਾ ਜਨਮ ਹੋਏਗਾ। ਉਸ ਤੋਂ ਬਾਅਦ ਸਤਿਗੁਰਾਂ ਦੀ ਮੌਜ ਹੈ ਕਿ ਕਿਹੜੇ ਯੁੱਗ ਦੇ ਵਿੱਚ ਉਹਨਾਂ ਨੂੰ ਤਰਸ ਆ ਜਾਏ ਔਰ ਉਹਨਾਂ ਯੋਨੀਆਂ ਚੋਂ ਸਾਨੂੰ ਕੱਢਣ। ਸਾਰਾ ਇਤਿਹਾਸ ਪੜ੍ਹ ਕੇ ਦੇਖ ਲਓ, ਬਹੁਤ ਸਾਰੇ ਉਦਾਹਰਣ ਤੁਹਾਨੂੰ ਇਸ ਚੀਜ਼ ਦੇ ਮਿਲ ਜਾਣ। ਇਸ ਤੁਕ ਦੇ ਵੀ ਸਪਸ਼ਟ ਹੈ ਕਿ ਉਹ ਉਪਦੇਸ਼ ਅਸੀਂ ਕਦੀ ਵੀ ਗ੍ਰਹਿਣ ਨਹੀਂ ਕੀਤਾ। ਰਚਿਓ ਧੰਦਾ ਝੂਠ, ਅਸੀਂ ਜਗਤ ਦੇ ਵਿੱਚ, ਜਗਤ ਝੂਠਾ ਹੈ, ਸਾਰੇ ਪਦਾਰਥ ਝੂਠੇ ਨੇ, ਔਰ ਝੂਠੇ ਦਾ ਉਪਭੋਗ ਕਰਨਾ, ਉਸ ਦੇ ਵਿੱਚ ਹੀ ਰਹਿਣਾ, ਇਹ ਵੀ ਝੂਠ ਹੈ। ਔਰ ਦਿਨੇ ਰਾਤੀ ਝੂਠ ਦੇ ਵਿੱਚ ਰਮ ਕਰਕੇ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਸ ਤਰ੍ਹਾਂ ਬਾਕੀ ਕੰਮ ਧੰਦਿਆਂ 'ਚ ਅਸੀਂ ਝੂਠ ਬੋਲਦੇ ਹਾਂ, ਉਸੀ ਰੂਹਾਨੀਅਤ ਦੇ ਵਿੱਚ ਵੀ ਅਸੀਂ ਝੂਠੇ ਸਾਬਿਤ ਹਾਂ। ਅੱਖ ਬੰਦ ਕਰਕੇ ਅਸੀਂ ਬਗਲਾ ਭਗਤੀ ਕਰਦੇ ਹਾਂ, ਝੂਠ ਹੈ। ਬਾਹਰੋਂ ਸੱਚੇ ਹੋਏ ਨਹੀਂ, ਅੰਦਰ ਕਿਹੜੇ ਸਤਨਾਮ ਨੂੰ ਅਸੀਂ ਲੱਭਣ ਲੱਗੇ ਹਾਂ? ਇਸ ਕਰਕੇ ਇਹ ਮਜ਼ਮੂਨ ਪਹਿਲਾਂ ਬਾਹਰ ਦਾ ਹੈ। ਸੰਤਾਂ ਨੇ ਇਹ ਉਪਦੇਸ਼ ਦਿੱਤਾ ਕਿ ਬਾਹਰੋਂ ਅੰਦਰ ਚੱਲੋ, ਬਾਹਰੋਂ ਛੋੜ ਕਰਕੇ, ਧਿਆਨ ਨੂੰ ਕੱਢ ਕਰਕੇ, ਉਹ ਤਾਕਤ ਨੂੰ ਇਕੱਠਾ ਕਰੋ ਜਿਸ ਤਾਕਤ ਨੂੰ ਅੰਦਰ ਲਗਾ ਕਰਕੇ ਅਸੀਂ ਸਤਿਗੁਰ ਦਾ ਦੀਦਾਰ ਕਰਨੇ ਹਾਂ। ਉਹ ਤਾਕਤ ਤੇ ਬਾਹਰ ਹੈ ਤੇ ਅੰਦਰ ਅਸੀਂ ਕੀ ਕਰ ਲਵਾਂਗੇ? ਨਿਰਬਲ ਹੈਗੇ ਹਾਂ, ਕਾਲ ਦੀ ਤਾਕਤ ਬਹੁਤ ਵੱਡੀ ਹੈ, ਅਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਇਹਨਾਂ ਸ਼ਬਦਾਂ 'ਚ ਸਤਿਗੁਰ ਦੀ ਤਾਕਤ ਹੈ, ਕੋਈ ਸ਼ੱਕ ਨਹੀਂ, ਪਰ ਇਹਨਾਂ ਨੂੰ ਸਾਰਥਕ ਕਰਨਾ ਪਏਗਾ। ਤੇ ਸਾਰਥਕ ਕਦੋਂ ਆਉਣਗੇ? ਜਦੋਂ ਅਸੀਂ ਪੂਰੀ ਵਿਧੀ ਅਪਣਾਵਾਂਗੇ। ਉਹ ਵਿਧੀ ਕਿਹੜੀ ਹੈ? ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਜਮਾਲ ਨੂੰ ਅੱਗੇ ਇੱਕ ਇਹ ਵੀ ਉਪਦੇਸ਼ ਦਿੱਤਾ ਸੀ ਕਿ ਘਿਓ ਹਰ ਦੁੱਧ ਦੇ ਵਿੱਚ ਹੈ, ਪਰ ਉਹਦੀ ਵਿਧੀ ਹੈ ਪ੍ਰਾਪਤ ਕਰਨ ਦੀ। ਜਿਹੜੇ ਉਦਮ ਕਰਦੇ ਨੇ, ਵਿਧੀ ਉੱਪਰ ਚੱਲਦੇ ਨੇ, ਉਹਨਾਂ ਨੂੰ ਘਿਓ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸੇ ਤਰ੍ਹਾਂ ਉਹ ਨਿਰਗੁਣ ਸਰੂਪ ਬ੍ਰਹਮ ਸਭ ਦੇ ਵਿੱਚ ਮੌਜੂਦ ਹੈ, ਸਹਿਗੁਣ ਸਭ ਨਜ਼ਰ ਆ ਰਿਹਾ ਅਲੱਗ ਅਲੱਗ। ਜਿਸ ਨੂੰ ਇਸ ਭੇਦ ਦਾ ਪਤਾ ਚੱਲ ਗਿਆ, ਉਹ ਬੁੱਧੀਮਾਨ ਹੈ, ਆਵਾਗਮਨ ਤੋਂ ਮੁਕਤ ਹੋ ਗਿਆ। ਅਸੀਂ ਉਸ ਭੇਦ ਨੂੰ ਪ੍ਰਾਪਤ ਕੀਤਾ ਹੀ ਨਹੀਂ। ਮਨ ਦੀ ਚਾਲ ਹੈ ਕਿ ਦੋ ਚਾਰ ਸ਼ਬਦ ਪ੍ਰਾਪਤ ਕਰ ਲੈ, ਤੇਰੀ ਮੁਕਤੀ ਹੋ ਜਾਏਗੀ। ਕਿਉਂ? ਕਿਉਂਕਿ ਮਨ ਬੰਧਿਆ ਨਹੀਂ ਗਿਆ, ਮਨ ਆਜ਼ਾਦੀ ਚਾਹੁੰਦਾ ਹੈ, ਮਨ ਐਸੀ ਭਗਤੀ ਚਾਹੁੰਦਾ ਕਿ ਉਹ ਆਜ਼ਾਦ ਰਹੇ। ਜਿੱਥੇ ਉਹਨੂੰ ਬੰਧਨ ਲੱਗੋਗੇ, ਬਗਾਵਤ ਕਰੇਗਾ, ਦਲੀਲਾਂ ਦੇਗਾ, ਉਹ ਸੰਤ ਦੇ ਕੋਲ ਹੀ ਨਹੀਂ ਜਾਏਗਾ, ਕਦੀ ਵੀ ਨਹੀਂ ਜਾਏਗਾ, ਕਹੇਗਾ ਇਹ ਪਖੰਡੀ ਹੈ। ਕਿਉਂ? ਕਿਉਂਕਿ ਇਹ ਸੱਚ ਬੋਲਦਾ, ਉਹ ਸੱਚ ਦੇ ਵਿੱਚ ਮਨ ਉਹਨੂੰ ਬੰਧਣਾ ਪੈਂਦਾ, ਮਨ ਝੂਠਾ ਹੈ, ਇਹ ਬ੍ਰਹਮ ਦਾ ਅੰਸ਼ ਹੈ, ਬ੍ਰਹਮ ਤੱਕ ਦੀ ਰਚਨਾ ਝੂਠ ਹੈ। ਹੁਣ ਝੂਠ ਦੀ ਰਚਨਾ ਦੇ ਵੀ ਰਚ ਕੇ ਅਸੀਂ ਉਸ ਸੱਚ ਨੂੰ ਕਿਵੇਂ ਪ੍ਰਾਪਤ ਕਰ ਲਾਂਗੇ? ਸੋ ਬਾਰ ਬਾਰ ਤੁਕਾਂ ਇਹੀ ਉਪਦੇਸ਼ ਕਰਦੀਆਂ ਹਨ ਕਿ ਅਸੀਂ ਜਦ ਤੱਕ ਸੱਚੇ ਨਹੀਂ ਹੋਵਾਂਗੇ, ਅਸੀਂ ਉਸ ਪਰਮਾਤਮਾ ਜਿਸ ਨੂੰ ਅਸੀਂ ਸਤਨਾਮ ਜਾਂ ਸੱਚ ਕਹਿੰਦੇ ਹਾਂ, ਪ੍ਰਾਪਤ ਨਹੀਂ ਕਰ ਸਕਦੇ। ਸਿਰਫ ਇੱਕੋ ਹੀ ਸ਼ਬਦ ਨੂੰ ਸਤਿਗੁਰਾਂ ਨੇ ਆ ਲਿਆ। ਉਸ ਦੇ ਬਾਅਦ ਕੀ ਉਪਦੇਸ਼ ਕਰਦੇ ਹਨ ਕਿ ਮੂਰਖ, ਮੁਗਧ ਔਰ ਗਵਾਰ, ਇਹਨਾਂ ਨੂੰ ਕਦੇ ਵੀ ਸੋਝੀ ਨਹੀਂ ਆ ਸਕਦੀ। ਅਸੀਂ ਸਾਰੇ ਮੂਰਖ ਹਾਂ ਔਰ ਗਵਾਰ ਵੀ ਹਾਂ। ਕਿਉਂ? ਕਿਉਂਕਿ ਅਸੀਂ ਮੁਗਧ ਹੋਏ ਪਏ ਹਾਂ ਇਸ ਸੰਸਾਰ ਦੇ ਉੱਪਰ, ਔਰ ਇਹ ਸੰਸਾਰ ਹੈ ਕਾਲ ਦੀ ਰਚਨਾ, ਜਿੱਥੇ ਕਾਲ ਖੁਦ ਝੂਠ ਹੈ ਉਹਦੀ ਰਚਨਾ ਵੀ ਝੂਠ ਹੈ। ਹੁਣ ਝੂਠ ਦਾ ਖਿਆਲ ਕਰਕੇ ਸਾਨੂੰ ਕੌਣ ਅਕਲਮੰਦ ਕਹੇਗਾ, ਮੂਰਖ ਹੀ ਕਹਿਲਾਵਾਂਗੇ। ਕਿਉਂ? ਕਿਉਂਕਿ ਅਸੀਂ ਸੱਚ ਦੇ ਅੱਗੇ ਪਿੱਠ ਕੀਤੀ ਹੈ, ਉਹ ਝੂਠ ਦੇ ਅੱਗੇ ਅਸੀਂ ਜਾਗ ਰਹੇ ਹਾਂ, ਉਸ ਨੂੰ ਭੋਗ ਰਹੇ ਹਾਂ। ਉਹਦਾ ਪਤਾ ਉਦੋਂ ਚੱਲਦਾ ਜਦੋਂ ਝੂਠ ਵਿਸਰ ਜਾਂਦਾ। ਸੁਪਨੇ ਸਾਨੂੰ ਸੱਚੇ ਲੱਗਦੇ ਨੇ, ਜਦੋਂ ਜਾਗ ਖੁੱਲਦੀ ਹੈ ਫਿਰ ਸਾਨੂੰ ਆਪਣੇ ਆਪ ਉੱਤੇ ਤਰਸ ਆਉਂਦਾ ਕਿ ਤੂੰ ਤੇ ਇਸ ਤਰ੍ਹਾਂ ਰਮਿਆ ਪਿਆ ਸੀ ਜਿਸ ਤਰ੍ਹਾਂ ਸੱਚ ਦੇ ਵਿੱਚ ਰਮਿਆ ਆ, ਸੱਚਮੁੱਚ ਹੀ ਹੋ ਜਾਣਾ। ਉਸੇ ਤਰੀਕੇ ਨਾਲ ਜਾਗ ਕਦੋਂ ਆਤਮਾ ਦੀ ਖੁੱਲਦੀ ਹੈ? ਜਦੋਂ ਇਸ ਲੋਕ ਚ ਉਹਦੀ ਅੱਖ ਬੰਦ ਹੁੰਦੀ ਹੈ, ਔਰ ਉਸ ਲਈ ਰੋਣ ਪਿੱਟਣ ਦਾ ਕੋਈ ਫਾਇਦਾ ਨਹੀਂ। ਉਹ ਜਿਹੜੀ ਜੀਵਾਤਮਾ ਜਿੰਦੇ ਜੀ ਰੋ ਲੈਂਦੀ ਹੈ ਉਹ ਸੱਚਮੁੱਚ ਸੱਚ ਨੂੰ ਪ੍ਰਾਪਤ ਕਰ ਲੈਂਦੀ ਹੈ। ਜਦੋਂ ਅਸੀਂ ਝੂਠ ਨੂੰ ਤਿਆਗਾਂਗੇ ਨਾ, ਸੱਚਮੁੱਚ ਸਾਡੇ ਅਥਰੂ ਨਿਕਲਣਗੇ। ਅਜੇ ਤਾਂ ਸਾਡੇ ਨਿਕਲਣੇ ਹੀ ਨਹੀਂ ਸ਼ੁਰੂ ਹੋਏ, ਅਜੇ ਤਾਂ ਝੂਠ ਦੇ ਪ੍ਰਤੀ ਸਾਡੇ ਨਿਕਲਦੇ ਨੇ। ਬੱਚਾ ਬਿਮਾਰ ਹੋ ਗਿਆ, ਸਾਰੀ ਰਾਤ ਉਹਦੇ ਸਿਰ ਤੇ ਬੈਠ ਕੇ ਰੋਂਦੇ ਹਾਂ। ਸਰੀਰ ਦਾ ਕੋਈ ਅੰਗ ਸਾਡਾ ਢਿੱਲਾ ਹੋ ਗਿਆ, ਸਾਰਾ ਦਿਨੇ ਰਾਤੀ ਅਸੀਂ ਤੜਫ ਰਹੇ ਹਾਂ, ਰੋ ਰਹੇ ਹਾਂ। ਪਰ ਕਦੇ ਉਹ ਸੱਚ ਨੂੰ ਪ੍ਰਾਪਤ ਕਰਨ ਵਾਸਤੇ, ਉਹ ਸਤਿਗੁਰੂ ਲਈ ਸੱਚੇ ਹੋਣ ਵਾਸਤੇ ਕਦੇ ਵੀ ਸਾਡੀ ਅੱਖ ਚ ਪਾਣੀ ਨਹੀਂ ਆਇਆ। ਸਤਿਗੁਰੂ ਸ਼ਹੀਦ ਹੋ ਗਏ ਨੇ, ਜਿੰਦੇ ਉਬਾਲ ਦਿੱਤੇ ਗਏ ਨੇ, ਸਾਡੀ ਅੱਖ ਵਿਚ ਕਦੇ ਪਾਣੀ ਨਹੀਂ ਆਇਆ। ਜੋ ਕਿਹਦੇ ਵਾਸਤੇ ਸ਼ਹੀਦ ਹੋਏ ਸਨ? ਕੋਈ ਆਪਣਾ ਰਾਜਪਾਟ ਪੱਕਾ ਕਰਨਾ ਸੀ? ਫਿਰ ਅਸੀਂ ਕਦੋਂ ਸੱਚ ਨੂੰ ਪ੍ਰਾਪਤ ਕਰਾਂਗੇ? ਜਦੋਂ ਇਹ ਹੰਝੂ ਸਾਡੇ ਸੁੱਕ ਜਾਣਗੇ ਨਾ, ਸਮਝ ਲੈਣਾ ਕਿ ਉਸਲੇ ਸਤਿਗੁਰੂ ਤਰਸ ਖਾ ਕੇ ਪਹਿਲੀ ਪੌੜੀ ਚੜਾਣਗੇ ਸਾਨੂੰ। ਔਰ ਅਸੀਂ ਚਾਹੁੰਦੇ ਹਾਂ ਕਿ ਅੱਖ ਬੰਦ ਕਰਕੇ ਅਸੀਂ 16 ਪੌੜੀਆਂ ਚੜ ਜਾਵਾਂਗੇ। ਅੱਖ ਬੰਦ ਕਰਕੇ, ਅੱਖ ਖੋਲ ਕੇ ਇੱਕ ਪੌੜੀ ਵੀ ਨਹੀਂ ਚੜੇ, ਅੱਖ ਬੰਦ ਕਰਕੇ 16 ਚੜਨ ਦਾ ਅਹੰਕਾਰ ਲੈ ਕੇ ਬੈਠੇ ਹਾਂ। ਅੱਖ ਖੋਲ ਕਰਕੇ ਇਸ ਜਗਤ ਨੂੰ ਭੋਗਦੇ ਹੋਏ ਆ, ਸਿਰਫ ਇੱਕੋ ਪੌੜੀ ਪਹਿਲੀ ਸੱਚ ਦੀ ਚੜ ਕੇ ਦਿਖਾਓ, ਦੂਸਰੀ ਸਤਿਗੁਰੂ ਆਪੇ ਚੜਾ ਦੇਣਗੇ, ਅਜਮਾ ਕਰਕੇ ਵੇਖ ਲਓ। ਇਹ ਆਖਰੀ ਪੌੜੀ ਦੇ ਵਿਚ ਸਤਿਗੁਰਾਂ ਨੇ ਇਹ ਉਪਦੇਸ਼ ਕੀਤਾ ਕਿ ਅਸੀਂ ਸੱਚਮੁੱਚ ਮੂਰਖ ਹਾਂ। ਰਾਮ ਨਾਮ ਜਾਣਿਓ ਨੇ ਕੈਸੇ ਉਤਰਸ ਪਾਰ। ਹੁਣ ਜਾਣਨ ਦਾ ਕੀ ਭਾਵ ਹੈ? ਹੁਣ ਅਗਰ ਮੈਂ ਨਾਮ ਜਪ ਰਿਹਾ ਵਾਂ, ਤੁਸੀਂ ਜਪ ਰਹੇ ਹੋ ਉੱਚੀ ਆਵਾਜ਼ ਦੇ ਵਿਚ, ਨਾਲ ਬੈਠੇ ਕਿਸੇ ਨੇ ਸੁਣ ਲਿਆ ਤੇ ਉਸਨੇ ਜਾਣ ਨਾ ਲਿਆ, ਕਿਆ ਇਸ ਨੂੰ ਜਾਣ ਲੈਣਾ ਕਹਿੰਦੇ ਨੇ? ਰਾਮ ਦਾ ਨਾਮ ਰਾਮ ਕੌਣ ਹੈ? ਨਾਮ ਕਿਸ ਨੂੰ ਕਿਹਾ ਹੈ? ਰਾਮ ਉਹ ਹੈ ਜੋ ਘੱਟ ਘੱਟ ਦੇ ਵਿਚ ਰਮਿਆ ਹੈ। ਉਸਦਾ ਨਾਮ ਕਿਹੜਾ ਹੈ? ਸ਼ਬਦ ਧੁਨ, ਜਿਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਨਾਮ ਕੇ ਦਾਰੇ ਖੰਡ ਬ੍ਰਹਮਣ, ਨਾਮ ਕੇ ਦਾਰੇ ਸਗਲ ਜੀ ਜਨ। ਉਹ ਸ਼ਬਦ ਦੀ ਗੱਲ ਕਰ ਰਹੇ ਨੇ। ਔਰ ਉਹ ਕਿੱਥੇ ਹੈ? ਉਹ ਹਰ ਜੀਵ ਦੇ ਅੰਦਰ ਮੌਜੂਦ ਹੈ, ਮਿਲਦਾ ਮਨੁੱਖੇ ਜਨਮ ਵਿਚ ਹੈ, ਪਰ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਇਸ ਲੈਣ ਨੂੰ ਬੜੇ ਅੱਛੇ ਤਰੀਕੇ ਨਾਲ ਸ਼ਰਵਣ ਕਰੋ। ਘੱਟ ਘੱਟ ਦੇ ਵਿਚ ਰਮਿਆ ਹੋਇਆ ਹੈ, ਹਰ ਜੀਵਾਤਮਾ ਦੇ ਵਿਚ ਹੈ, ਪ੍ਰਾਪਤੀ ਸਿਰਫ ਮਨੁੱਖੇ ਜਨਮ ਵਿਚ ਹੈ, ਪਰ ਸਤਿਗੁਰੂ ਦੇ ਅੰਦਰ ਪੂਰਨ ਰੂਪ ਵਿਚ ਪ੍ਰਗਟ ਹੈ। ਇਸ ਕਰਕੇ ਸਤਿਗੁਰਾਂ ਦੀ ਕੀਮਤ ਹੈ। ਕਿਉਂ? ਕਿਉਂਕਿ ਉਹ ਰੋਸ਼ਨ ਚਿਰਾਗ ਨੇ, ਅਸੀਂ ਸਾਰੇ ਬੁੱਝੇ ਹੋਏ ਚਿਰਾਗ। ਜਿਸ ਤਰ੍ਹਾਂ ਅੱਗ ਜੋ ਹੈ ਹਰ ਲੱਕੜ ਦੇ ਵਿਚ ਹੈ, ਪਰ ਉਹਨੂੰ ਪ੍ਰਗਟ ਕਰਨਾ ਪੈਂਦਾ, ਵਿਧੀ ਹੈ, ਉਪਰਾਲਾ ਕਰਨਾ ਪੈਂਦਾ। ਉਸੇ ਤਰੀਕੇ ਨਾਲ ਜੜੀ ਜੀਵਾਤਮਾ ਤਨ ਮਨ ਧਨ ਵਚਨ ਹੁਣ ਕਰਮ ਦੇ ਨਾਲ ਪੂਰਨ ਸਤਿਗੁਰੂ ਦੀ ਸ਼ਰਨ ਦੇ ਵਿਚ ਪਹੁੰਚ ਜਾਂਦੀਆਂ ਹਨ। ਸਤਿਗੁਰੂ ਉਸ ਨੂੰ ਵੀ ਰੋਸ਼ਨ ਕਰ ਦਿੰਦੇ ਨੇ, ਕਿਉਂਕਿ ਉਹ ਆਏ ਹੀ ਨੇ, ਸ਼ਬਦ ਸਰੂਪ ਨੇ, ਸ਼ਬਦ ਦੇ ਨਾਲ ਜੋੜਨ ਵਾਸਤੇ ਆਏ ਨੇ। ਪਰ ਅਸੀਂ ਮਨਮੁਖਾ, ਮਨ ਦੇ ਹੁਕਮ ਵਿਚ ਕੰਮ ਕਰਦੇ ਹਾਂ, ਇਸ ਕਰਕੇ ਕਦੇ ਵੀ ਉਸ ਨਾਮ ਨੂੰ ਨਹੀਂ ਜਾਣਦੇ। ਇਸ ਤੁਕ ਦਾ ਇਹ ਭਾਵ ਹੈ, ਰਾਮ ਨਾਮ ਜਾਣਿਓ ਨੇ ਕੈਸੇ ਉਤਰਸ ਪਾਰ। ਹੁਣ ਪਾਰ ਜਾਣ ਦਾ ਤਰੀਕਾ ਵੀ ਉਹੀ ਹੈ। ਜਦ ਤੁਰ ਦਰਗਾਹ ਤੋਂ, ਸੱਚਖੰਡ ਤੋਂ ਉਹ ਸ਼ਬਦ ਆਇਆ ਕਿਸ ਵਾਸਤੇ ਹੈ? ਇਹ ਰਚਨਾ ਰਚੀ ਕਿਸ ਵਾਸਤੇ ਹੈ? ਉਹ ਸਾਨੂੰ ਲਿਜਾਣ ਵਾਸਤੇ ਆਇਆ ਹੈ। ਉਹਦੀ ਪ੍ਰਾਪਤੀ ਹੈ ਦਸਵੇਂ ਦਵਾਰ ਦੇ ਵਿਚ, ਦੋਨੋਂ ਅੱਖਾਂ ਦੇ ਪਿੱਛੇ। ਔਰ ਮਿਲਦਾ ਕਿਹਦੇ ਕੋਲ ਹੈ? ਪੂਰਨ ਸਤਿਗੁਰ ਦੇ ਕੋਲ। ਔਰ ਸਤਿਗੁਰ ਦਿੰਦੇ ਕਦੋਂ ਹਨ? ਜਦੋਂ ਪ੍ਰਸੰਨ ਹੋ ਜਾਂਦੇ ਨੇ। ਪ੍ਰਸੰਨ ਕਿਸ ਦੇ ਉੱਪਰ ਹੁੰਦੇ ਨੇ? ਜਿਹੜੀ ਜੀਵਾਤਮਾ ਆਪਣੀ ਜਿੰਦ, ਆਪਣੀ ਹਸਤੀ ਉਸਦੇ ਉਪਦੇਸ਼ਾਂ ਉੱਪਰ ਵਾਰ ਦਿੰਦੀ ਹੈ, ਕੁਰਬਾਨ ਕਰ ਦਿੰਦੀ ਹੈ। ਹਸਤੀ ਸਰੀਰਕ ਤੌਰ ਤੇ ਨਹੀਂ ਹੈ, ਰੂਹਾਨੀਅਤ ਤੌਰ ਤੇ ਵੀ ਹੈ। ਯਾਨੀ ਕਿ ਹੋਮਾਂ ਨੂੰ ਤਿਆਗਣਾ, ਹੋਮੈ ਨਾਮੈ ਨਾਲ ਵਿਰੋਧ ਹੈ, ਦੋਈ ਵਸੇ ਨਾ ਇੱਕ ਥਾਈ। ਪਹਿਲੇ ਸਪਸ਼ਟ ਕਰ ਦਿੱਤਾ ਗੁਰੂ ਸਾਹਿਬਾਂ ਨੇ, ਇੱਕ ਥਾਂ ਤੇ ਹੋ ਹੀ ਨਹੀਂ ਸਕਦੀਆਂ। ਉਹ ਸਾਧ ਸੰਗਤ ਜੀ, ਅਸੀਂ ਦੋਨੋਂ ਚੀਜ਼ਾਂ ਇਕੱਠੀਆਂ ਜੋੜ ਕੇ ਬੈਠੇ ਹੋਏ ਹਾਂ, ਤੇ ਸਾਨੂੰ ਉਹ ਸ਼ਬਦ ਹੁਣ ਕਿਸ ਤਰ੍ਹਾਂ ਪ੍ਰਾਪਤ ਹੋ ਜਾਏਗੀ? ਅਜਮਾ ਕਰਕੇ ਵੇਖ ਲਓ, ਅਗਰ ਪ੍ਰਾਪਤ ਹੋ ਜਾਏ ਤੇ ਬਾਕੀ ਦਾ ਜਨਮ ਅਸੀਂ ਕੁੱਕਰ ਦਾ ਉਸਦੇ ਘਰ ਦੇ ਵਿਚ ਗਲੇ ਪੱਟਾ ਪਾ ਕਰਕੇ ਬਾਕੀ ਦੀ ਜ਼ਿੰਦਗੀ ਬਿਤਾ ਦਿਆਂਗੇ। ਨਾ ਕਦੀ ਇਹ ਹੋਇਆ ਹੈ, ਨਾ ਕਦੀ ਹੋਏਗਾ। ਸਾਧ ਸੰਗਤ ਜੀ, ਅੱਜ ਦੇ ਸਰਵਾਨੀ ਸਤਸੰਗ ਵਿਚ ਗੁਰੂ ਸਾਹਿਬਾਂ ਨੇ ਬੜੇ ਸਪਸ਼ਟ ਤੌਰ ਤੇ ਇਹ ਉਪਦੇਸ਼ ਕੀਤਾ ਹੈ ਕਿ ਇਹ ਜੀਵਾਤਮਾ ਦੀ ਮੁਕਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ, ਕਿਸ ਤਰੀਕੇ ਨਾਲ ਅਸੀਂ ਉਸ ਸ਼ਬਦ ਨੂੰ ਪ੍ਰਾਪਤ ਕਰ ਸਕਦੇ ਹਾਂ, ਅਸੀਂ ਕਿਹੜੇ ਮਤ ਭਰਮ ਦੇ ਵਿਚ ਔਰ ਇਸ ਜਾਲ ਦੇ ਵਿਚ ਫਸੇ ਹੋਏ। ਅਸੀਂ ਪੂਰਨ ਸਤਿਗੁਰਾਂ ਦੇ ਕੋਲ ਮੌਖਿਕ ਰੂਪ ਵਿਚ ਗਏ ਹਾਂ ਔਰ ਤਕਨੀਕੀ ਰੂਪ ਦੇ ਵਿਚ ਆਪਣੀ ਮੁਕਤੀ ਚਾਹੁੰਦੇ ਹਾਂ। ਇਹ ਅਸੰਭਵ ਹੈ, ਇਹ ਨਿਯਮ ਹੈ ਕਾਲ ਦਾ। ਇਸ ਸ੍ਰਿਸ਼ਟੀ ਦੇ ਵਿਚ ਜੋ ਨਿਯਮ ਚਲਦੇ ਹਨ ਜਾਂ ਪੂਰਨ ਸਤਿਗੁਰੂ ਉਨ੍ਹਾਂ ਦਾ ਪਾਲਣ ਕਰਦੇ ਹਨ, ਤੇ ਸਾਡੀ ਕੀ ਹਸਤੀ ਹੈ ਕਿ ਅਸੀਂ ਇਨ੍ਹਾਂ ਉਪਮਾ ਨੂੰ ਤੋੜ ਕਰਕੇ, ਨਿਯਮਾਂ ਨੂੰ ਤੋੜ ਕਰਕੇ ਅਸੀਂ ਸੱਚ ਨੂੰ ਪ੍ਰਾਪਤ ਕਰ ਲਾਂਗੇ। ਇਹ ਅਸੰਭਵ ਹੈ, ਅੱਜ ਤੱਕ ਅਸੰਭਵ ਰਿਹਾ ਹੈ, ਹੁਣ ਵੀ ਅਸੰਭਵ ਹੈ ਔਰ ਅੱਗੇ ਵੀ ਅਸੰਭਵ ਰਹੇਗਾ ਜਦ ਤੱਕ ਅਸੀਂ ਪੂਰਨ ਸਤਿਗੁਰੂ ਦੀ ਸ਼ਰਨ ਦੇ ਵਿਚ ਆਤਮਿਕ ਤੌਰ ਤੇ ਨਹੀਂ ਜਾਂਦੇ। ਸੋ ਸਾਧ ਸੰਗਤ ਜੀ, ਅਸੀਂ ਇੱਥੇ ਇਕੱਠੇ ਹੁੰਦੇ ਹਾਂ ਸੱਚਖੰਡ ਦੀ ਉਸ ਬਾਣੀ ਨੂੰ ਸੁਣਨ ਵਾਸਤੇ, ਉਸ ਰਸਤੇ ਨੂੰ ਜਾਣਨ ਵਾਸਤੇ ਜਿਸ ਉੱਪਰ ਚੱਲ ਕਰਕੇ ਅਸੀਂ ਇੱਕ ਪੁੰਨ ਖੱਟ ਸਕੀਏ। ਉਹ ਪੁੰਨ ਕਿਹੜਾ ਹੈ? ਜੀਵਾਤਮਾ ਦੀ ਆਜ਼ਾਦੀ। ਬਾਹਰ ਦੇ ਜਿਹੜੇ ਪੁੰਨ ਹਨ ਇਹ ਬੰਧਨਕਾਰੀ ਪ੍ਰਭਾਵ ਦੇ ਵਿਚ ਹਨ। ਜਿਤਨੇ ਵੀ ਤੁਸੀਂ ਦਾਨ ਪੁੰਨ ਕਰੋਗੇ ਇਹ ਸਾਨੂੰ ਬੰਧਨਕਾਰੀ ਪ੍ਰਭਾਵ ਦੇ ਵਿਚ ਅਗਲੀ ਯੂਨੀਆਂ ਦੇ ਵਿਚ ਲੈ ਕਰਕੇ ਆਣਗੇ, ਝੋਪੜੀ ਚੋਂ ਬਿਸਤਰ ਉੱਠ ਜਾਣਗੇ, ਮਹਿਲਾ ਚ ਲਗਾ ਦਿੱਤੇ ਜਾਣਗੇ, ਬਸ ਇੰਨਾ ਫਰਕ ਹੋਏਗਾ, ਪਰ ਆਵਾਂਗੇ ਜ਼ਰੂਰ। ਉਹ ਐਸੇ ਦਾਨ ਪੁੰਨ ਦਾ ਕੀ ਲਾਭ? ਦਾਨ ਵੀ ਉਹ ਜੋ ਸਤਿਗੁਰੂ ਹੁਕਮ ਕਰਨ, ਕਮਾਈ ਵੀ ਉਹ ਜਿਹੜੀ ਸਤਿਗੁਰੂ ਹੁਕਮ ਕਰਨ। ਸੋ ਇਸੀ ਰਸਤੇ ਨੂੰ ਜਾਣਨ ਵਾਸਤੇ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਔਰ ਗੁਰੂ ਸਾਹਿਬ ਜੋ ਬਾਣੀ ਲੈਂਦੇ ਹਨ ਉਹ ਸੱਚ ਦੀ ਬਾਣੀ ਲੈਂਦੇ ਹਨ। ਬੇਸ਼ੱਕ ਇਹ ਪ੍ਰਤਿਆਕਸ਼ ਜਾਂ ਅਪ੍ਰਤਿਆਕਸ਼ ਰੂਪ ਵਿੱਚ ਕਿਸੇ ਨਾ ਕਿਸੇ ਦੇਸ਼, ਧਰਮ, ਜਾਤ, ਮਜ਼ਹਬ, ਕੌਮ ਜਾਂ ਕਿਸੇ ਵਿਸ਼ੇਸ਼ ਮਤ ਨਾਲ ਸੰਬੰਧਿਤ ਹੁੰਦੀਆਂ ਹਨ। ਇੱਥੇ ਉਹਨਾਂ ਦਾ ਭਾਵ ਸਿਰਫ ਇਤਨਾ ਹੁੰਦਾ ਹੈ ਕਿ ਰੂਹਾਨੀਅਤ ਦੇ ਇਸ ਪਹਿਲੂ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸਾਡੇ ਵਰਗੇ ਮਨ ਮੂਰਖਾਂ ਨੂੰ ਸਮਝਾ ਸਕਣ। ਇਸ ਤੋਂ ਅੱਗੇ ਉਹਨਾਂ ਦਾ ਕੋਈ ਵੀ ਭਾਗ ਨਹੀਂ ਹੁੰਦਾ, ਨਾ ਕੋਈ ਵਡਿਆਈ ਤੇ ਨਾ ਕੋਈ ਨਿੰਦਿਆ। ਕੋਈ ਵੀ ਮਾਈ ਭਾਈ ਅੱਗੇ ਵੱਧ ਕੇ ਕੋਈ ਇਸਦਾ ਕੋਈ ਹੋਰ ਅਰਥ ਕੱਢਦਾ ਹੈ ਤੇ ਉਸਦੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ।